2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੋਨਵੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਯਾ ਘਰ ਕੋ ਬੇਚਣਾ ਚਾਹਤੇ ਹੈ, ਘਰ ਕੀ ਇਵੈਲੂਏਸ਼ਨ ਕੇ ਲੀਏ ਏਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245 8986245।
Thank you.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕ੍ਰਿਸਮਿਸ ਈਵ ਹੈ ਅਤੇ ਕੱਲ੍ਹ ਨੂੰ ਕ੍ਰਿਸਮਿਸ ਸਾਰੀ ਦੁਨੀਆ ਦੇ ਵਿੱਚ ਮਨਾਈ ਜਾਣੀ ਹੈ। ਸੋ ਆਪਾਂ ਉਸੇ ਟੋਪਿਕ ਦੇ ਉੱਤੇ ਅੱਜ ਕ੍ਰਿਸਮਿਸ ਦਾ ਪ੍ਰੋਗਰਾਮ ਕਰਾਂਗੇ। ਸੋ ਪਹਿਲੀ ਗੱਲ ਤਾਂ ਇਹ ਆ ਕਿ ਕ੍ਰਿਸਮਿਸ ਦੇ ਵਿੱਚ ਜਿਹੜੀ ਪਵਿੱਤਰ ਕਿਤਾਬ ਹੈ ਬਾਈਬਲ, ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਅਤੇ ਇਹਦੇ ਵਿੱਚੋਂ ਆਪਾਂ ਕੋਟੇਸ਼ਨਸ ਪੜ੍ਹ ਪੜ੍ਹ ਕੇ ਵੀ ਉਹ ਹੋ ਕੇ ਮਿਸਟਿਕ ਟਰਮਸ ਨੇ, ਔਖੀਆਂ ਟਰਮਸ ਨੇ, ਉਹਨੂੰ ਕੋਸ਼ਿਸ਼ ਕਰਾਂਗੇ ਸਮਝਣ ਦੀ। ਸੋ ਉਸ ਦੇ ਲਈ ਮੈਂ ਬੁੱਕ ਦੇ ਵਿੱਚੋਂ ਕੋਟੇਸ਼ਨਸ ਲਈਆਂ ਨੇ, ਉਹਨੂੰ ਆਪਾਂ ਐਕਸਪਲੇਨ ਕਰਾਂਗੇ। ਸੋ ਗੱਲ ਸ਼ੁਰੂ ਕਰਦੇ ਹਾਂ ਕਿ ਕ੍ਰਿਸਮਿਸ ਜਿਹੜੀ ਹੈਗੀ, ਇਹਦਾ ਪਰਪਜ਼ ਕੀ ਹੈ, ਇਹ ਕਿਉਂ ਮਨਾਈ ਜਾਂਦੀ ਹੈ। ਦੇਖੋ, ਕ੍ਰਿਸਮਿਸ ਜਿਹੜੀ ਹੈ ਨਾ, ਇਸੇ ਹੋਲੀ ਫੈਸਟੀਵਲ ਆਫ ਜੀਸਸ ਕ੍ਰਾਈਸਟ, ਉਹਨਾਂ ਦਾ ਜੀਸਸ ਕ੍ਰਾਈਸਟ ਦਾ 25 ਦਸੰਬਰ ਨੂੰ ਜਨਮ ਹੋਇਆ ਸੀਗਾ। ਇਜ਼ਰਾਈਲ ਦੇ ਵਿੱਚ ਬੈਂਥੁਲਮ ਹੈ, ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਉਹਨਾਂ ਦੀ ਜਿਹੜੀ ਮਦਰ ਸੀਗੀ ਮਰੀਅਮ ਜਾਂ ਮੈਰੀ, ਉਹ ਸੀਗੀ ਕੁਆਰੀ ਸੀਗੀ। ਕਿਹਾ ਜਾਂਦਾ, ਮੈਂ ਜ਼ਿਆਦਾ ਲੰਬੀ ਨਹੀਂ ਗੱਲ ਪਾਉਂਦਾ, ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਉਹ ਜਦੋਂ ਕੁਆਰੀ ਸੀਗੀ ਅਤੇ ਫਰਿਸ਼ਤੇ ਉਹਦੇ ਸੁਪਨੇ 'ਚ ਆਏ ਅਤੇ ਉਹਨੂੰ ਕਿਹਾ, ਮਰੀਅਮ ਤੈਨੂੰ ਪਰਮਾਤਮਾ ਨੇ, ਤੁਹਾਨੂੰ ਖੁਦਾ ਨੇ, ਤੁਹਾਨੂੰ ਗੋਡ ਨੇ ਚੁਣਿਆ ਅਤੇ ਤੁਹਾਡੇ ਪੇਟ ਦੇ ਵਿੱਚ ਇੱਕ ਬੱਚਾ ਪੈਦਾ ਹੋਊਗਾ। ਹਾਲਾਂਕਿ ਇਹਦੀ ਮੈਰਿਜ ਹੋਈ ਵੀ ਸੀ ਯੂਸਫ ਦੇ ਨਾਲ, ਹਾਲੇ ਫਾਈਨਲ ਨਹੀਂ ਹੋਈ ਸੀਗੀ ਗੱਲਬਾਤ, ਜਿਵੇਂ ਨੂੰ ਕਹਿੰਦੇ ਰੋਕਾ ਹੋਇਆ ਵਾ, ਅਸੀਂ ਐਂ ਕਹਿ ਲਓ ਪੰਜਾਬੀ 'ਚ। ਸੋ ਉਹ ਤੇਰੇ ਘਰ 'ਚ ਬੱਚਾ ਹੋਊਗਾ, ਉਹ ਪਰਮਾਤਮਾ ਦਾ ਬੱਚਾ ਹੋਏਗਾ। ਅਤੇ ਜਦੋਂ ਉਹਨੇ ਯੂਸਫ ਨੂੰ ਦੱਸਿਆ ਵੀ ਮੈਨੂੰ ਆਹ ਸੁਪਨਾ ਆਇਆ, ਉਹ ਕਹਿੰਦਾ ਸੁਪਨਾ ਤਾਂ ਮੈਨੂੰ ਵੀ ਆਇਆ। ਸੋ ਇਸ ਤਰ੍ਹਾਂ ਜਿਹੜੀ ਜੀਸਸ ਕ੍ਰਾਈਸਟ ਦਾ ਜਿਹੜਾ ਬਰਥ ਸੀਗਾ, ਉਹ ਜਿਹੜੀ ਮਰੀਅਮ ਦੇ ਕੁੱਖੋਂ ਦਾ ਜਨਮ ਹੋਇਆ, ਇਜ਼ਰਾਈਲ ਦੇ ਵਿੱਚ ਹੋਇਆ, 25 ਦਸੰਬਰ ਨੂੰ ਹੋਇਆ। ਦੇਖ ਲਓ, ਜਿਸ ਤਰ੍ਹਾਂ ਜਿਹੜਾ ਜੀਸਸ ਕ੍ਰਾਈਸਟ ਦਾ ਜਿਹੜਾ ਕ੍ਰਿਸਮਿਸ ਹੈ ਦੁਨੀਆ ਦੇ ਵਿੱਚ ਮਨਾਈ ਜਾਂਦੀ ਹੈ, ਇਸੇ ਤਰ੍ਹਾਂ ਹੀ ਜਿਹੜੀ ਜਨਮ ਅਸ਼ਟਮੀ ਹੈ, ਕ੍ਰਿਸ਼ਨ ਜੀ ਦਾ ਜਨਮ, ਉਹ ਹਿੰਦੁਸਤਾਨ ਦੇ ਵਿੱਚ ਬੜਾ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਗੁਰਪੁਰਬ ਹੈ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਉਹ ਸਾਡੇ ਪੰਜਾਬੀ ਲੋਕ ਜਿੱਥੇ ਵੀ ਪੰਜਾਬੀ ਲੋਕ ਵੱਸਦੇ ਨੇ ਉਹ ਮਨਾਉਂਦੇ ਨੇ। ਇਸੇ ਤਰ੍ਹਾਂ ਹੀ ਜਿਹੜੀ ਦੀਵਾਲੀ ਹੈ ਜਾਂ ਰਮਜ਼ਾਨ ਹੈ ਜਾਂ ਖਾਲਸਾ ਡੇ ਪਰੇਡ ਹੈ, ਇਹ ਵੀ ਆਪਣੇ ਆਪਣੇ ਧਰਮਾਂ ਦੇ ਵਿੱਚ ਇੰਪੋਰਟੈਂਟ ਨੇ। ਸੋ ਇਸੇ ਤਰ੍ਹਾਂ ਹੀ ਜਿਹੜੇ ਕ੍ਰਿਸਚਨ ਲੋਕ ਨੇ, ਉਹ ਕ੍ਰਿਸਮਿਸ ਦਾ ਤਿਉਹਾਰ ਸਾਲ ਦੇ ਵਿੱਚ ਇੱਕ ਵਾਰ ਆਉਂਦਾ, ਔਰ ਦੁਨੀਆ ਦੇ ਵਿੱਚ ਕਿਉਂਕਿ ਕ੍ਰਿਸਚਨ ਮੇਰੇ ਖਿਆਲ 'ਚ 2.5 ਅਰਬ ਦੇ ਲਗਭਗ ਲੋਕ ਰਹਿੰਦੇ ਨੇ, ਅਤੇ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਕ੍ਰਿਸਚਨ ਲੋਕ ਰਹਿੰਦੇ ਨੇ। ਸੋ ਇਸ ਕਰਕੇ ਇਹ ਜਿਹੜਾ ਮਹੀਨਾ ਦਸੰਬਰ ਦਾ ਹੁੰਦਾ ਨਾ, ਖਾਸ ਕਰਕੇ ਇੱਕ ਦੋ ਹਫ਼ਤੇ ਪਹਿਲਾਂ, ਖਾਸ ਕਰਕੇ 6 ਦਸੰਬਰ ਤੋਂ, 6 ਦਸੰਬਰ ਦੀ ਇੰਪੋਰਟੈਂਸ ਹੈ ਕਿਉਂਕਿ ਉਸ ਦਿਨ ਸੈਂਟਾ ਕਲੌਸ ਦੀ ਜਿਹੜੀ ਹੈਗੀ ਨਾ, ਉਹ ਪਰੇਡ ਕੱਢੀ ਜਾਂਦੀ ਹੈ। ਸੈਂਟਾ ਕਲੌਸ ਕੌਣ ਸੀ ਆ? ਜਿਵੇਂ ਮੈਂ ਵੀ ਸੈਂਟਾ ਕਲੌਸ ਬਣਿਆ ਵਾ, ਲਾਲ ਟੋਪੀ ਪਾਈ ਹੁੰਦੀ ਸੀਗੀ, ਕਾਲੀਆਂ ਗੋਲ ਸੋਰੀ ਚਿੱਟੀਆਂ ਐਨਕਾਂ, ਲਾਲ ਕੱਪੜੇ, ਚਿੱਟੀ ਦਾੜ੍ਹੀ, ਉਹ ਇੱਕ ਸੰਤ ਸੀਗਾ, ਸੇਂਟ ਨਿਕੋਲਸ, ਤੁਰਕੀ ਦੇ ਵਿੱਚ ਪੈਦਾ ਹੋਇਆ ਸੀ। ਤਕਰੀਬਨ ਕੋਈ ਕਹਿ ਲਓ 1750 ਸਾਲ ਪਹਿਲਾਂ, 1800 ਸਾਲ ਪਹਿਲਾਂ ਕਹਿ ਲਓ, ਚਲੋ ਹੈਂਜੀ। ਸੋ ਇਸ ਕਰਕੇ ਉਹ ਜਿਹੜਾ ਸੇਂਟ ਸੀਗਾ, ਉਹ ਬਹੁਤ ਪਹੁੰਚਿਆ ਵਾ ਸੀਗਾ। ਉਹ ਬੱਚਿਆਂ ਨੂੰ ਕੀ ਕਰਦਾ ਸੀਗਾ ਕਿ ਜਿਹੜੇ ਵੀ ਬੱਚੇ, ਕੋਈ ਉਹਨਾਂ ਦੀਆਂ ਡਿਮਾਂਡਸ ਹੁੰਦੀਆਂ, ਬੱਚਿਆਂ ਦੀਆਂ ਹੁੰਦੀਆਂ ਕਿ ਵੀ ਚੌਕਲੇਟ ਖਾਣਾ, ਛੁੱਟੀ ਲੈਣੀ ਹੈ, ਪੈੱਨ ਲੈਣਾ, ਕਾਪੀ ਲੈਣਾ, ਜਿਹੜੀਆਂ ਵੀ ਉਹਨਾਂ ਦੀਆਂ ਡਿਮਾਂਡਸ ਹੁੰਦੀਆਂ ਸੀ, ਉਹ ਕਹਿੰਦੇ ਉਹ ਇੰਨਾ ਕੋਮਲ ਦਿਲ ਸੀਗਾ, ਉਹ ਰਾਤ ਨੂੰ ਜਾ ਕੇ ਬੱਚਿਆਂ ਦੇ ਘਰਾਂ ਦੇ ਅੱਗੇ ਰੱਖ ਦਿੰਦੇ ਸੀ ਤਾਂ ਕਿ ਬੱਚਿਆਂ ਦਾ ਵਿਸ਼ਵਾਸ ਪੈਦਾ ਹੋਵੇ ਕਿ ਸਾਡੀ ਜਿਹੜੀ ਡਿਮਾਂਡ ਹੈ ਉਹ ਪਰਮਾਤਮਾ ਨੇ ਪੂਰੀ ਕੀਤੀ ਹੈ, ਹੈਂਜੀ। ਸੋ ਸੇਂਟ ਕਾ ਜਿਹੜਾ ਸੈਂਟਾ ਕਲੌਸ ਜਾਂ ਸੇਂਟ ਨੈਕਲੋਸ ਸੀਗਾ, ਇਹਦਾ ਜਿਹੜੀ ਡੈਥ ਹੋਈ ਸੀਗੀ ਨਾ, ਉਹ 6 ਦਸੰਬਰ ਨੂੰ ਹੋਈ ਸੀ। ਸੋ 6 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ
ਇਹ ਸੈਂਟਾ ਕਲੌਜ ਦੀ ਪਰੇਡ ਵੀ ਕੱਢੀ ਜਾਂਦੇ ਆ। ਤੁਸੀਂ ਦੇਖੋ, ਤੁਸੀਂ ਕਿਸੇ ਵੀ ਕੈਨੇਡਾ, ਅਮੈਰੀਕਾ, ਜਿਹੜੇ ਕ੍ਰਿਸਚਨ ਕੰਟਰੀਜ਼ ਨੇ, ਇੰਗਲੈਂਡ ਹੈ, ਉੱਥੇ ਤੁਸੀਂ ਕਿਸੇ ਵੀ ਮਾਲ 'ਚ ਜਾਓ, ਉੱਥੇ ਸੈਂਟਾ ਕਲੌਜ ਬੈਠੇ ਹੁੰਦੇ ਨੇ, ਬੱਚੇ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨੇ। ਸੋ ਇਹਦੇ ਵਿੱਚ ਕ੍ਰਿਸਮਿਸ ਦੇ ਵਿੱਚ ਕੀ ਹੁੰਦਾ ਕਿ ਕ੍ਰਿਸਮਿਸ ਦੇ ਵਿੱਚ ਜਿੰਨੇ ਵੀ ਮਾਲ ਨੇ ਜਾਂ ਘਰ ਨੇ ਜਾਂ ਪਲਾਜ਼ੇ ਨੇ ਜਾਂ ਕੋਈ ਗੌਰਮੈਂਟ ਦੇ ਆਫਿਸ ਨੇ, ਉੱਥੇ ਕ੍ਰਿਸਮਿਸ ਟ੍ਰੀ ਨੂੰ ਸਜਾਇਆ ਜਾਂਦਾ, ਡੈਕੋਰੇਟ ਕੀਤਾ ਜਾਂਦਾ, ਅਤੇ ਨਾਲ ਹੀ ਉਹਦੇ ਵਿੱਚ ਘਰਾਂ 'ਚ ਵੀ ਸਜਾਇਆ ਜਾਂਦਾ। ਸਾਡੇ ਘਰ ਵੀ ਸਜਾਇਆ ਵਾ, ਹੋਰਾਂ ਘਰਾਂ 'ਚ ਵੀ ਸਜਾਇਆ ਵਾ। ਸੋ ਉਸ ਤੋਂ ਇਲਾਵਾ ਅਸੀਂ ਕ੍ਰਿਸਮਿਸ ਵਾਲੇ ਦਿਨ ਗਿਫਟ ਐਕਸਚੇਂਜ ਕਰਦੇ ਹਾਂ, ਚਾਹੇ ਆਪਣੀ ਫੈਮਿਲੀ ਚਾਹੇ ਆਪਣੇ ਫਰੈਂਡਸ ਦੇ ਵਿੱਚ ਇੱਕ ਦੂਜੇ ਨੂੰ ਗਿਫਟ ਦਿੰਦੇ ਹਾਂ। ਇਸੇ ਕਰਕੇ ਮਾਲਾਂ ਦੇ ਵਿੱਚ ਜਿਹੜੀ ਹੈ ਬੜੀ ਭਾਰੀ ਰੌਣਕ ਹੁੰਦੀ ਹੈ, ਉਸ ਕਰਕੇ ਜਦੋਂ ਰੌਣਕ ਹੁੰਦੀ ਹੈ ਅਤੇ ਅਸੀਂ ਗਿਫਟ ਐਕਸਚੇਂਜ ਕਰਦੇ ਹਾਂ, ਫਿਰ ਇਸ ਦਿਨ ਪਾਰਟੀਆਂ ਵੀ ਕਰਦੇ ਹਾਂ। ਪਾਰਟੀਆਂ 'ਚ ਦਾਰੂ ਵੀ ਪੀਂਦੇ ਹਾਂ, ਪੀਣੀ ਤਾਂ ਨਹੀਂ ਚਾਹੀਦੀ ਪਰ ਪ੍ਰੈਕਟੀਕਲ ਤਾਂ ਇਹ ਆ ਵੀ ਦਾਰੂ ਵੀ ਪੀਂਦੇ ਹਾਂ। ਜਦੋਂ ਦਾਰੂ ਪੀਂਦੇ ਹਾਂ ਅਤੇ ਖਾਂਦੇ ਪੀਂਦੇ ਮੀਟ ਸ਼ੀਟ ਸਭ ਕੁਝ ਖਾਈ ਜਾਂਦੇ ਹਾਂ ਅਸੀਂ। ਸੋ ਜਦੋਂ ਉਹ ਮੀਟ ਵੀ ਖਾਂਦੇ ਹਾਂ, ਦਾਰੂ ਵੀ ਪੀਂਦੇ ਹਾਂ, ਫਿਰ ਇੰਜੋਏ ਕਰਦੇ ਹਾਂ, ਡਾਂਸ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ। ਤੋ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਕ੍ਰਿਸਮਿਸ ਵਾਲੇ ਦਿਨ ਜੀਸਸ ਕ੍ਰਾਈਸਟ ਦਾ, ਕਿਉਂਕਿ ਜਨਮ ਦਿਨ ਹੈ, ਉਸ ਦਿਨ ਦੁਨੀਆਂ ਦੇ ਵਿੱਚ ਜਿੱਥੇ ਵੀ ਚਰਚ ਹੈ, ਡਜ਼ਨ ਮੈਟਰ ਉਹ ਕੈਥੋਲਿਕ ਹੈ ਕਿ ਰੋਮਨ ਹੈ ਕਿ ਪ੍ਰੋਟੈਸਟੈਂਟ, ਜਿਹੜੀ ਵੀ ਚਰਚ ਹੈ, ਉੱਥੇ ਹਰੇਕ ਕ੍ਰਿਸਚਨ ਲੋਕ ਜਿਹੜਾ ਕਿ ਜੀਸਸ ਕ੍ਰਾਈਸਟ ਨੂੰ ਮੰਨਦਾ, ਡੈਫੀਨੇਟਲੀ 100% ਉਹ ਚਰਚ ਵਿੱਚ ਜਾਂਦਾ, ਉੱਥੇ ਬਾਈਬਲ ਨੂੰ ਪੜ੍ਹਦਾ, ਉੱਥੇ ਜੀਸਸ ਕ੍ਰਾਈਸਟ ਨੂੰ ਯਾਦ ਕਰਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਇੱਕ ਦੂਜੇ ਨੂੰ ਕਾਂਗਰੈਚੁਲੇਸ਼ਨ ਦਿੱਤੀ ਜਾਂਦੀ ਹੈ। ਜਿਹੜੀ ਕ੍ਰਿਸਮਿਸ ਸੀਗੀ ਨਾ, ਇਹ 1848 ਸ਼ਾਇਦ 1848 ਵਿੱਚ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਮਨਾਈ ਗਈ ਸੀਗੀ। ਹੁਣ ਗੱਲ ਕਰੀਏ ਟੀਚਿੰਗਸ ਦੀ। ਟੀਚਿੰਗ ਦੇਖੋ ਦੋ ਤਰ੍ਹਾਂ ਦੀਆਂ ਨੇ, ਇੱਕ ਸਪਿਰਚੁਅਲ ਟੀਚਿੰਗਸ ਨੇ, ਇੱਕ ਰਿਲੀਜੀਅਸ ਟੀਚਿੰਗਸ ਨੇ। ਜਦੋਂ ਅਸੀਂ ਕੋਈ ਵੀ ਧਾਰਮਿਕ ਕਿਤਾਬਾਂ ਨੂੰ ਪੜ੍ਹਦੇ ਹਾਂ, ਮਾਈਂਡ ਨਾ ਕਰੋ, ਥੋੜ੍ਹੀ ਜਿਹੀ ਆਪਾਂ ਸਿੰਬੋਲਿਕਲੀ ਗੱਲ ਕਰੂੰਗਾ, ਉਹਦੇ ਵਿੱਚ ਹਰੇਕ ਧਰਮ ਦੇ ਵਿੱਚ ਅਲੱਗ ਅਲੱਗ ਤਾਂ ਰਿਚੁਅਲਸ ਨੇ, ਅਲੱਗ ਅਲੱਗ ਸੈਰੇਮਨੀਜ਼ ਨੇ। ਦੇਖ ਲਓ, ਜੇ ਆਪਾਂ ਗੁਰਦੁਆਰੇ ਸਾਹਿਬ ਜਾਂਦੇ ਹਾਂ ਤਾਂ ਉਹ ਕਹਿੰਦੇ ਸਿਰ ਢੱਕ ਕੇ ਜਾਓ ਅਤੇ ਨੰਗੇ ਪੈਰੀ ਜਾਓ। ਜੇ ਅਸੀਂ ਕੱਲ੍ਹ ਨੂੰ ਚਰਚ ਦੇ ਵਿੱਚ ਜਾਵਾਂਗੇ, ਉੱਥੇ ਸਿਰ ਢੱਕਣ ਦਾ ਰਿਵਾਜ਼ ਨਹੀਂ, ਜੁੱਤੀ ਲੈ ਕੇ ਵੀ ਜਾਓ, ਹੈਗੇ ਨਾ ਡਿਫਰੈਂਟ, ਮੰਨਦੇ ਦੋਨੇ ਰੱਬ ਨੂੰ ਨੇ। ਜੇ ਗੁਰਮੰਦਰ 'ਚ ਇੰਨਾ ਨੰਗੇ ਪੈਰੀ ਇੰਨਾ ਸਿਰ ਢੱਕਣ ਦੀ ਗੱਲ ਨਹੀਂ ਹੈ। ਇਸੇ ਤਰ੍ਹਾਂ ਹੀ ਮੰਦਰ 'ਚ ਦੀਵਾ ਜਗਾਇਆ ਜਾਂਦਾ, ਚਰਚ ਦੇ ਵਿੱਚ ਕੈਂਡਲ ਜਗਾਈ ਜਾਂਦੀ ਹੈ, ਮਸਜਿਦ 'ਚ ਚਿਰਾਗ ਜਗਾਇਆ ਜਾਂਦਾ। ਸੋ ਇਹਨਾਂ ਦੀਆਂ ਰਿਚੁਅਲਸ ਅਲੱਗ ਅਲੱਗ ਨੇ, ਪਰ ਦਾ ਰੀਅਲ ਟੀਚਿੰਗਸ ਆਫ ਆਲ ਦਾ ਸੇਂਟ ਆਫ ਦਾ ਵਰਲਡ ਆਰ ਸੇਮ। ਜਿਹੜੀਆਂ ਸਪਿਰਚੁਅਲ ਟੀਚਿੰਗਸ ਨੇ, ਦੁਨੀਆਂ ਦਾ ਜਿਹੜਾ ਮਰਜ਼ੀ ਧਰਮ ਹੈ, ਉਹ ਸਾਰਿਆਂ ਦਾ ਇੱਕੋ ਹੀ ਆ ਸਪਿਰਚੁਅਲ ਟੀਚਿੰਗ। ਆਲ ਦੋ ਆਲ ਦਾ ਰਿਲੀਜਨਸ ਆਫ ਦਾ ਵਰਲਡ ਹੈਵ ਡਿਫਰੈਂਟ ਟਾਈਪਸ ਆਫ ਰਿਚੁਅਲਸ ਐਂਡ ਸੈਰੇਮਨੀਜ਼, ਪਰ ਸਪਿਰਚੁਅਲ ਜਿਹੜੀ ਸਪਿਰਚੁਅਲ ਟੀਚਿੰਗ ਹੈ ਉਹ ਸੇਮ ਹੈ, ਔਰ ਇੰਪੋਰਟੈਂਸ ਜਿਹੜੀ ਹੈ ਉਹ ਸਪਿਰਚੁਅਲਿਟੀ ਦੀ ਹੈ। ਜਿਸ ਤਰ੍ਹਾਂ ਦੇਖ ਲਓ, ਆਪਾਂ ਕਈ ਵਾਰੀ ਦੀਵਾਲੀ ਨੂੰ, ਦੁਸਹਿਰੇ ਨੂੰ ਗਹਿਣੇ ਖਰੀਦਦੇ ਹਾਂ, ਗੋਲਡ ਖਰੀਦਦੇ ਹਾਂ, ਉਹ ਜਿਹੜਾ ਸੁਨਿਆਰਾ ਹੁੰਦਾ, ਸਰਾਫ ਹੁੰਦਾ, ਉਹ ਸਾਨੂੰ ਡੱਬੇ 'ਚ ਪਾ ਕੇ ਦਿੰਦਾ, ਡੱਬਾ ਕਿੰਨਾ ਸੋਹਣਾ ਹੁੰਦਾ, ਪਰ ਜਿਹੜੀ ਵੈਲਿਊ ਹੈ ਨਾ ਉਹ ਡੱਬੇ ਦੀ ਨਹੀਂ, ਵੈਲਿਊ ਜਿਹੜੀ ਹੈਗੀ ਉਹ ਗੋਲਡ ਦੀ ਹੈ। ਇਸੇ ਤਰ੍ਹਾਂ ਤਲਵਾਰ ਦੀ ਇਗਜ਼ਾਮਪਲ ਲੈ ਲਓ, ਤਲਵਾਰ ਮਿਆਨ ਜਿੰਨੀ ਮਰਜ਼ੀ ਖੂਬਸੂਰਤ ਹੋਵੇ, ਪਰ ਕੰਮ ਜਿਹੜੀ ਆਉਣੀ ਹੈ ਉਹ ਤਲਵਾਰ ਨੇ ਆਉਣਾ, ਮਿਆਨ ਨੇ ਕੰਮ ਨਹੀਂ ਆਉਣਾ। ਬਦਾਮ ਦੀ ਗਿਰੀ ਲੈ ਲਓ, ਆਲਮੰਡ ਦੀ, ਆਲਮੰਡ ਉੱਪਰੋਂ ਕਿੰਨਾ ਸਖ਼ਤ ਹੁੰਦਾ, ਉਹਨੂੰ ਜਿੰਨਾ ਮਰਜ਼ੀ ਚੂਸੀ ਚਲੋ ਕੱਖ ਨਹੀਂ ਹੁੰਦਾ, ਫਾਇਦਾ ਉਹਦੇ ਵਿੱਚ ਜਿਹੜੀ ਗਿਰੀ ਆ ਉਹਨੇ ਕਰਨਾ। ਸੋ ਇਸੇ ਤਰ੍ਹਾਂ ਹੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਧਰਮ ਨੇ ਉਹਨਾਂ ਦੀਆਂ ਰਿਚੁਅਲਸ, ਉਹਨਾਂ ਦੇ ਰਸਮੋ ਰੀਤੀ ਰਿਵਾਜ਼ ਵੱਖੋ ਵੱਖਰੇ ਨੇ, ਪਰ ਜਿਹੜੀ ਸਪਿਰਚੁਅਲਿਟੀ ਹੈ ਉਹ ਸਾਰਿਆਂ ਦੀ 100% ਇੱਕੋ ਹੀ ਹੈ। ਲੈਂਗੁਏਜ ਦੇ ਵਿੱਚ ਫਰਕ ਹੋ ਸਕਦਾ, ਕਿਉਂਕਿ ਵੱਖ ਵੱਖ ਧਰਮਾਂ 'ਤੇ ਵੱਖ ਵੱਖ ਸਮਿਆਂ ਦੇ ਉੱਤੇ ਜਿਹੜੇ ਰਿਸ਼ੀ ਮੁਨੀ, ਪੀਰ, ਪੈਗੰਬਰ, ਪ੍ਰੋਫਿਟ ਆਏ, ਅਤੇ ਉਹ ਉਸ ਜਿਹੜੇ ਇਲਾਕੇ 'ਚ ਆਏ, ਨੈਚੁਰਲੀ ਉਹਨਾਂ ਦੀ ਉਹੀ ਲੈਂਗੁਏਜ ਹੋਣੀ ਹੈ, ਉਹਨਾਂ ਨੇ ਉਹ ਲੈਂਗੁਏਜ ਦਿੱਤੀ। ਐਗਜ਼ਾਮਪਲਾਂ ਡਿਫਰੈਂਟ ਹੁੰਦੀਆਂ, ਜਿਵੇਂ ਮੈਂ ਆ ਪ੍ਰੋਗਰਾਮ ਸਪਿਰਚੁਅਲਿਟੀ ਦੇ ਦਿੰਦਾ, ਕਈ ਵਾਰ ਡਿਫਰੈਂਟ ਡਿਫਰੈਂਟ ਐਗਜ਼ਾਮਪਲ ਦੇ ਦਿੰਦੇ, ਪਰ ਪਰਪਜ਼ ਉਹਨਾਂ ਐਗਜ਼ਾਮਪਲ ਦਾ ਸੇਮ ਹੀ ਹੁੰਦਾ। ਜਿਸ ਤਰ੍ਹਾਂ ਫਾਰ ਐਗਜ਼ਾਮਪਲ, ਕੈਨੇਡਾ ਦੇ ਵਿੱਚ ਚਾਰ ਪੰਜ ਦੋਸਤ ਇਕੱਠੇ ਹੋ ਗਏ, ਇੱਕ ਸੀਗਾ ਪੰਜਾਬੀ, ਇੱਕ ਸੀਗਾ ਹਰਿਆਣਵੀ, ਇੱਕ ਸੀਗਾ ਗੋਰਾ, ਹੈਂਜੀ। ਸੋ ਉਹਨਾਂ ਨੇ ਜਗ੍ਹਾ ਲੈ ਲਈ ਦੂਰ ਜਾ ਕੇ, ਕੈਲਗਰੀ ਜ਼ਮੀਨ, ਉਹ ਕਹਿੰਦੇ ਵੀ ਇਹਦੇ 'ਚ ਜ਼ਮੀਨ 'ਚ ਬੀਜਣਾ ਕੁਛ। ਪਹਿਲਾਂ ਉਹ ਪੰਜਾਬੀ ਨੂੰ ਪੁੱਛਦੇ ਆ ਵੀ ਕੀ ਬੀਜੀ, ਉਹ ਕਹਿੰਦਾ ਕਣਕ ਬੀਜਣੀ ਹੈ। ਦੂਜਾ ਹਰਿਆਣਾ ਕਹਿੰਦਾ ਨਾ ਨਾ ਨਾ, ਕਣਕ ਨਹੀਂ, ਆਪਾਂ ਤਾਂ ਗੰਦਮ ਬੀਜਣੀ ਹੈ। ਗੋਰਾ ਕਹਿੰਦਾ ਆਪਾਂ ਤਾਂ ਵੀਟ ਬੀਜਣੀ ਹੈ। ਉਹ ਲੜ ਪਏ, ਜਗ੍ਹਾ ਸਾਂਝੀ ਸੀਗੀ। ਇੰਨੇ ਨੂੰ ਕੋਈ ਸਿਆਣਾ ਬੰਦਾ ਆਇਆ, ਉਹ ਕਹਿੰਦਾ ਆਪਣਾ ਆਪਣਾ ਬੀਜ ਲਿਆਓ। ਪੰਜਾਬੀ ਆਪਣੀ ਕਣਕ ਲਿਆ ਕੇ ਰੱਖਤੀ, ਹਰਿਆਣਵੀ ਵਾਲੇ ਨੇ ਗੰਦਮ ਲਿਆ ਕੇ ਰੱਖਤੀ, ਗੋਰੇ ਨੇ ਵੀਟ ਲਿਆ ਕੇ ਰੱਖਤੀ ਚੋ ਦੇਖੋ ਕਹਿੰਦੇ ਤਾਂ ਇੱਕੋ ਹੀ ਹੈ ਕਹਿੰਦੇ ਬਸ ਇਹ ਭਾਸ਼ਾ ਦਾ ਫਰਕ ਹੈ ਸੋ ਉਸੇ ਤਰ੍ਹਾਂ ਹੀ ਜਿਹੜੀ ਸਪਿਰਚੁਅਲਿਟੀ ਹੈ ਐਗਜ਼ਾਮਪਲਾਂ ਡਿਫਰੈਂਟ ਹੋ ਸਕਦੀਆਂ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ ਪਰ ਉਹਨਾਂ ਦਾ ਜਿਹੜਾ ਪਰਪਜ਼ ਹੈ ਉਹ ਸਿਰਫ ਤੇ ਸਿਰਫ ਇੱਕੋ ਹੀ ਹੈ ਜਿਸ ਤਰ੍ਹਾਂ ਭਗਵਤ ਗੀਤਾ ਹਿੰਦੂਆਂ ਦੀ ਪਵਿੱਤਰ ਕਿਤਾਬ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਭਾਈਚਾਰੇ ਦੀ ਪਵਿੱਤਰ ਕਿਤਾਬ ਹੈ ਕੁਰਾਨ ਮੁਸਲਿਮ ਭਾਈਚਾਰੇ ਦੀ ਪਵਿੱਤਰ ਗ੍ਰੰਥ ਹੈ ਉਸੇ ਤਰ੍ਹਾਂ ਹੀ ਜਿਹੜੀ ਬਾਈਬਲ ਹੈ ਉਹ ਚਾਹੇ ਉਹ ਓਲਡ ਟੈਸਟਾਮੈਂਟ ਹੈ ਜਿਹੜੇ ਕਿ ਇਜ਼ਰਾਈਲ ਨੇ ਮੂਸਾ ਨੇ ਲਿਖੀ ਸੀ ਜੀਸਸ ਕ੍ਰਾਈਸਟ ਤੋਂ ਪਹਿਲਾਂ ਜਾਂ ਨਿਊ ਟੈਸਟਾਮੈਂਟ ਹੈ ਇਹ ਦੋਨੇ ਹੀ ਮਿਲਾ ਕੇ ਇਹਨੂੰ ਬਾਈਬਲ ਕਹਿੰਦੇ ਆਪਾਂ ਜਿਵੇਂ ਮੈਂ ਤੁਹਾਨੂੰ ਬੁੱਕ ਦਿਖਾਈ ਸੀ ਕਿ ਆਹ ਬਾਈਬਲ ਹੈ ਇਹ ਬਾਈਬਲ ਜਿਹੜੀ ਹੈਗੀ ਇਹ ਕ੍ਰਿਸਚਨ ਲੋਕਾਂ ਦੀ ਪਵਿੱਤਰ ਕਿਤਾਬ ਹੈ ਜਦੋਂ ਵੀ ਇਹਨਾਂ ਦੀਆਂ ਕਲਾਸਿਸ ਜਾਂਦੇ ਨੇ ਚਰਚ ਜਾਂਦੇ ਨੇ ਅਤੇ ਬਾਈਬਲ ਦੇ ਵਿੱਚੋਂ ਕੋਟੇਸ਼ਨਾਂ ਪੜ੍ਹ ਕੇ ਹੀ ਉਹਦੇ ਉੱਤੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਹੁਣ ਦੇਖੋ ਜਿਹੜੀ ਬਾਈਬਲ ਹੈ ਨਾ ਉਹ ਦੋ ਤਰ੍ਹਾਂ ਦੀ ਜਿਵੇਂ ਮੈਂ ਕਿਹਾ ਸੀ ਓਲਡ ਟੈਸਟਾਮੈਂਟ ਅਤੇ ਨਿਊ ਟੈਸਟਾਮੈਂਟ ਓਲਡ ਟੈਸਟਾਮੈਂਟ ਦੀਆਂ 39 ਪੁਸਤਕਾਂ ਨੇ ਅਤੇ ਉਹ ਜਿਹੜੀਆਂ ਕਿਤਾਬਾਂ ਨੇ ਨਾ 39 ਦੀਆਂ 39 ਉਹ ਚਰਮ ਪੱਤਰ ਦੇ ਉੱਤੇ ਲਿਖੀਆਂ ਚਰਮ ਪੱਤਰ ਦਾ ਕੀ ਮਤਲਬ ਹੈ ਚਰਮ ਐਕਚੁਲੀ ਇਹ ਚਮੜ ਕਹਿਣਾ ਮੈਂ ਤਾਂ ਚਮੜ ਕਹਿ ਦੇਣਾ ਵੀ ਚਮੜੇ ਦੀ ਕਾਗਜ਼ ਹੁੰਦਾ ਸੀ ਤੁਹਾਨੂੰ ਪਤਾ ਨਾ ਆਹ ਜਿਹੜਾ ਕਾਗਜ਼ ਜਿਹੜੇ ਪੇਪਰ ਆਪਾਂ ਲਈ ਫਿਰਦੇ ਹਾਂ ਕਿਤਾਬਾਂ 'ਚ ਲਿਖਦੇ ਹਾਂ ਜਾਂ ਪੇਪਰਾਂ 'ਚ ਲਿਖਦੇ ਹਾਂ ਇਹ ਤਾਂ 200-300 ਸਾਲ ਪਹਿਲਾਂ ਚਾਈਨਾ ਤੋਂ ਪਹਿਲਾਂ ਹੋਏ ਸੀ ਉਦੋਂ ਬਾਅਦ ਯੂਰਪ 'ਚ ਫਾਈਨ ਹੋ ਗਏ ਉਸ ਜਿਹੜੇ ਸਭ ਤੋਂ ਪਹਿਲਾਂ ਉਸ ਟਾਈਮ ਸੀ ਜਿਹੜਾ ਚਮੜਾ ਸੀ ਇਜ਼ਰਾਈਲ ਦੇ ਵਿੱਚ ਪਾਪੂਲਰ ਹੁੰਦਾ ਸੀ ਚਮੜੇ ਦੇ ਉੱਤੇ ਕੋਈ ਤੇਜ਼ਾਬ ਵਗੈਰਾ ਜਾਂ ਕੁਛ ਵੀ ਕੈਮੀਕਲ ਜਲਾ ਕੇ ਉਹਨੂੰ ਪਤਲਾ ਕਰ ਲੈਂਦੇ ਫਿਰ ਉਹਨੂੰ ਜਿਹੜਾ ਚੀਕਣਾ ਪੱਥਰ ਸੀ ਉਹਨੂੰ ਰਗੜ ਕੇ ਕਾਗਜ਼ ਵਰਗਾ ਕਰ ਲੈਂਦੇ ਸੀਗੇ ਅਤੇ ਜਿਸ ਤਰ੍ਹਾਂ ਮੈਨੂੰ ਯਾਦ ਅਸੀਂ ਸਕੂਲ ਦੇ ਵਿੱਚ ਫੱਟੀਆਂ ਦੇ ਉੱਤੇ ਪੜ੍ਹਦੇ ਹੁੰਦੇ ਸੀ ਨਾ ਊੜਾੜਾ ਈਡੀ ਸੱਸਾ ਉਹ 2 ਫੁੱਟ ਦੇ 2 ਫੁੱਟ ਦੀ ਫੱਟੀ ਹੁੰਦੀ ਸੀ ਇਸੇ ਤਰ੍ਹਾਂ ਹੀ ਉਹ ਚਮੜੇ ਦੀਆਂ ਫੱਟੀਆਂ ਬਣਾ ਲੈਂਦੇ ਸੀਗੇ ਅਤੇ ਉਹਦੇ ਉੱਤੇ ਲਿਖਦੇ ਹੁੰਦੇ ਸੀ ਅਤੇ ਜਿਹੜਾ ਨਿਊ ਟੈਸਟਾਮੈਂਟ ਹੈ ਨਿਊ ਟੈਸਟਾਮੈਂਟ ਜਿਹੜਾ ਹੈਗਾ ਉਹ ਪਾਈਨਐਪਲ ਦੇ ਜਿਹੜੇ ਪੱਤੇ ਹੁੰਦੇ ਨੇ ਨਾ ਪਾਈਨਐਪਲ ਦੇ ਪੱਤਿਆਂ ਨੂੰ ਆਪਾਂ ਪੈਪਰਸ ਕਹਿੰਦੇ ਹਾਂ ਉਹ ਪਾਈਨਐਪਲ ਦਾ 2-3 ਫੁੱਟ ਦਾ ਪੱਤਾ ਹੁੰਦਾ ਜਿਹੜੇ ਆਪਾਂ ਪਾਈਨਐਪਲ ਘਰੇ ਅਨਾਨਾਸ ਉਹਦੇ ਉੱਪਰ ਪੱਤੇ ਹੁੰਦੇ ਨੇ ਉਹਨਾਂ ਨੂੰ ਜੋੜ ਕੇ ਫਿਰ ਉਹਦੇ ਉੱਤੇ ਰਗੜਾ ਕਰਕੇ ਉਹਨੂੰ ਪਲੇਨ ਕਰ ਲੈਂਦੇ ਸੀ ਕਾਗਜ਼ ਬਣਾਉਂਦੇ ਕਾਗਜ਼ ਤਾਂ ਜਿਹੜਾ ਚਿੱਟੇ ਨੇ ਬਾਅਦ 'ਚ ਆਏ ਨੇ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਓਲਡ ਟੈਸਟਾਮੈਂਟ ਐਂਡ ਨਿਊ ਟੈਸਟਾਮੈਂਟ ਆਹ ਪੇਪਰਾਂ 'ਤੇ ਨਹੀਂ ਆ ਜਿਵੇਂ ਮੈਂ ਕਿਤਾਬ ਇਹ ਦਿਖਾ ਰਿਹਾ ਵੀ ਆਹ ਪੇਪਰਾਂ ਦੇ ਵਿੱਚ ਸੀਗੇ ਇਹ ਸ਼ੁਰੂ ਦੇ ਵਿੱਚ ਉਹ ਇੱਕ ਤਾਂ ਚਮੜੇ ਦੇ ਕਾਗਜ਼ ਬਣਾਇਆ ਹੁੰਦਾ ਸੀ ਦੂਜਾ ਪਾਈਨਐਪਲ ਦਾ ਹੁੰਦਾ ਸੀਗਾ ਉਸ ਤੋਂ ਬਾਅਦ ਜੂਟ ਦੇ ਆਏ ਹੁਣ ਤੁਹਾਨੂੰ ਆਪਾਂ ਵੀ ਦੇਖਿਆ ਮੂਵੀਆਂ ਦੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਉਹ ਸਿਲਕ ਦੇ ਕੱਪੜੇ ਦੇ ਉੱਤੇ ਲਿਖ ਕੇ ਭੇਜਦੇ ਨੇ ਗੋਲ ਕਰਕੇ ਸੋ ਇਸ ਤਰ੍ਹਾਂ ਪੇਪਰ ਦੀ ਹੌਲੀ ਹੌਲੀ ਹੋਈ ਸੋ ਜਿਹੜੀ ਓਲਡ ਟੈਸਟਾਮੈਂਟ ਹੈ ਉਹਦੇ ਵਿੱਚ 23,214 ਬਚਨ ਨੇ ਸਲੋਕ ਨੇ ਵਰਸਿਸ ਨੇ ਅਤੇ 7957 ਨਿਊ ਟੈਸਟਾਮੈਂਟ ਦੇ ਵਿੱਚ ਨੇ ਸੋ ਇੱਕ ਕਿਤਾਬ ਹੈ ਜਿਹਦੇ ਵਿੱਚ ਹੁਣ ਇਹ ਕਿਤਾਬ ਲਿਖੀ ਕਿਵੇਂ ਗਈ ਦੇਖੋ ਹਕੀਕਤ ਇਹ ਹੈ ਬਾਹਲੇ ਬੰਦਿਆਂ ਨੂੰ ਇਹ ਨਹੀਂ ਪਤਾ ਬਹੁਤ ਬੰਦੇ ਦੁਨੀਆਂ ਦੇ ਵਿੱਚ ਇਹ ਸਮਝਦੇ ਨੇ ਕਿ ਬਾਈਬਲ ਜਿਹੜੀ ਹੈਗੀ ਉਹ ਜੀਸਸ ਕ੍ਰਾਈਸਟ ਨੇ ਲਿਖੀ ਹੈ ਬਿਲਕੁਲ ਨਹੀਂ ਮਾਈਂਡ ਨਾ ਕਰਨਾ ਹਕੀਕਤ ਹੈ ਕਿ ਜੀਸਸ ਕ੍ਰਾਈਸਟ ਨੇ ਕੁਛ ਨਹੀਂ ਲਿਖਿਆ ਪਰ ਜੀਸਸ ਕ੍ਰਾਈਸਟ ਦੇ ਜਾਣ ਤੋਂ ਬਾਅਦ 40 ਸੰਤ ਕਹਿ ਲਓ ਡਿਸਾਈਪਲ ਕਹਿ ਲਓ ਬਹੁਤ ਸਮਾਂ 400 ਸਾਲ ਬਾਅਦ ਕਿਤੇ ਲਿਖੀ ਗਈ ਹੈ ਬਾਈਬਲ ਉਹ ਸੰਤਾਂ ਨੇ ਆਪਣੇ ਆਪਣੇ ਜਿਵੇਂ ਕਿਹਾ ਕਿਸੇ ਨੇ ਚਮੜੇ ਦੇ ਕਿਸੇ ਕਿਸੇ ਪੇਪਰਾਂ ਦੇ ਉੱਤੇ ਲਿਖਿਆ ਅਤੇ ਉਹਦੇ ਉੱਤੇ ਕਿਉਂਕਿ ਉਹ ਅੰਦਰੋਂ ਆਤਮਾ ਦੀ ਪਰਮਾਤਮਾ ਦੀ ਆਵਾਜ਼ ਨਹੀਂ ਉਹਨਾਂ ਨੇ ਸਪਿਰਚੁਅਲ ਦੇ ਉੱਤੇ ਆਈਡੀਆਜ਼ ਇਕੱਠੇ ਕੀਤੇ ਸੋ ਉਹ ਜਿਹੜੇ ਇਕੱਠੇ ਹੋਏ ਅਤੇ ਉਹਦੇ ਵਿੱਚ ਰੋਮਨ ਦੇ ਵਿੱਚ ਜਾ ਕੇ ਜਿਹੜੇ ਉੱਥੋਂ ਦਾ ਕੈਥੋਲਿਕ ਚਰਚ ਦਾ ਪੋਪ ਸੀਗਾ ਉਹਨੇ ਰਿਲੀਜੀਅਸ ਮੀਟਿੰਗ ਕੀਤੀ ਅਤੇ ਉਸ ਮੀਟਿੰਗ ਦੇ ਵਿੱਚ ਪਾਸ ਕੀਤਾ ਅਤੇ ਉਹਨਾਂ ਨੇ ਉਹਦੀ ਸ਼ੇਪ ਦੇ ਕੇ ਬਾਈਬਲ ਦੀ ਸ਼ੇਪ ਦਿੱਤੀ ਇਹ ਜਿਹੜਾ ਬਾਈਬਲ ਹੈ ਨਾ ਲੋਕਾਂ ਨੂੰ ਭੁਲੇਖਿਆ ਵੀ ਸ਼ਾਇਦ ਸਾਨੂੰ ਗੋਰਿਆਂ ਨੇ ਦਿੱਤਾ ਗੋਰਿਆਂ ਨੇ ਨਹੀਂ ਦਿੱਤਾ ਇਹ ਜਿਹੜੀ ਪਹਿਲੀ ਸੀਗੀ ਉਹ ਜੀਸਸ ਕ੍ਰਾਈਸਟ ਜਿਵੇਂ ਅਰੈਮਿਕ ਬੋਲਦੇ ਸੀ ਯਹੂਦੀ ਭਾਸ਼ਾ ਉਹਦੇ ਵਿੱਚ ਸਾਰੀ ਉਹਨਾਂ ਦੀ ਲੈਂਗੁਏਜ ਕੀਤੀ ਗਈ ਹੈ ਇਸੇ ਤਰ੍ਹਾਂ ਜਿਹੜੀ ਬਾਈਬਲ ਹੈ ਨਾ ਉਹ ਗ੍ਰੀਕ ਲੈਂਗੁਏਜ ਦੇ ਵਿੱਚ ਵੀ ਹੈ ਅਤੇ ਜਿਹੜੀ ਯਹੂਦੀ ਲੈਂਗੁਏਜ ਦੇ ਵਿੱਚ ਵੀ ਹੈ ਹੁਣ ਮੈਨੂੰ ਉਹਦਾ ਨਾਂ ਭੁੱਲ ਗਿਆ ਵੀ ਕੀ ਕਹਿੰਦੇ ਨੇ ਜਿਹੜੀ ਪਹਿਲੀ ਪੁਸਤਕ ਬਾਈਬਲ ਦੀ ਸੀਗੀ ਉਹਨੂੰ ਜੀਨਸਿਸ ਕਿਹਾ ਜਾਂਦਾ ਸੀ ਉਤਪਤੀ ਕਿਹਾ ਜਾਂਦਾ ਸੀਗਾ ਸੋ ਇਸ ਕਰਕੇ ਇਹ ਸਾਰੀ ਗੱਲ ਨੂੰ ਯਾਦ ਰੱਖੋ ਵੀ ਬਾਈਬਲ ਜਿਹੜੀ ਹੈ ਜੀਸਸ ਕ੍ਰਾਈਸਟ ਨੇ ਕਿਹਾ ਬਾਅਦ ਦੇ ਵਿੱਚ ਜਿਹੜੇ ਸੰਤ ਮਹਾਂਪੁਰਸ਼ ਨੇ ਉਹਨਾਂ ਨੂੰ ਕੰਪਾਈਲ ਕੀਤਾ ਗਿਆ ਪੋਪ ਜਿਵੇਂ ਆਪਣੇ ਹੁੰਦੇ ਨੇ ਨਾ ਪੋਪ ਸਾਨੂੰ ਪਤਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਉਹ ਸੀਗੀ ਲੇਡੀ ਮੈਂ ਨਾ ਭੁੱਲ ਗਿਆ ਉਹਦਾ ਕੈਲਕਟਾ ਜਿਹਦੀ ਡੈਥ ਹੋਈ ਉਹਨੂੰ ਸੇਂਟ ਮਰਨ ਤੋਂ ਬਾਅਦ ਡਿਕਲੇਅਰ ਕੀਤਾ ਉਹ ਸੰਤ ਮਦਰ ਟ੍ਰੀਸਾ ਸੋ ਉਹਨੂੰ ਜਿਹੜਾ ਡਿਕਲੇਅਰ ਕੀਤਾ ਮਰਨ ਤੋਂ ਬਾਅਦ ਕੀਤਾ ਇਹ ਕੈਥੋਲਿਕ ਅਤੇ ਰੋਮਨ ਨਾਲ ਦਾ ਪ੍ਰਚਾਰ ਹੈ ਕਿ ਜਿਉਂਦੇ ਜੀ ਕਿਸੇ ਨੂੰ ਸੰਤ ਡਿਕਲੇਅਰ ਨਹੀਂ ਕਰਦੇ ਉਸ ਤੋਂ ਬਾਅਦ ਉਹਨੂੰ ਸੰਤ ਡਿਕਲੇਅਰ ਕਰਦੇ ਨੇ। ਸੋ ਇਸੇ ਤਰ੍ਹਾਂ ਹੀ ਇਹ ਜਿਹੜੇ ਰੋਮਨ ਕੈਥੋਲਿਕ ਵਾਲੇ ਸੀਗੇ, ਇਹਨਾਂ ਨੇ ਜੋ ਰਿਲੀਜੀਅਸ ਮੀਟਿੰਗ ਕੀਤੀ ਤਾਂ ਉਹਦੇ ਵਿੱਚ ਇਹਨੂੰ ਕੰਪਾਈਲ ਕੀਤਾ ਜਿਹੜਾ ਸੀਗਾ ਉਹ ਆਪਣੀ ਬਾਈਬਲ ਨੂੰ। ਸੋ ਬਾਈਬਲ ਦੇ ਵਿੱਚ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਕਿ ਜਿਹੜੇ ਬਾਹਰਲੇ ਲੋਕਾਂ ਨੂੰ ਭੁਲੇਖ ਹੈ ਉਹ ਇਹ ਆ ਕ੍ਰਿਸਮਿਸ, ਗੁੱਡ ਫਰਾਈਡੇ ਅਤੇ ਈਸਟਰ, ਤਿੰਨ ਕ੍ਰਿਸਚਨ ਦੇ ਦੁਨੀਆਂ ਦੇ ਵਿੱਚ ਮਸ਼ਹੂਰ ਦਿਨ ਮਨਾਏ ਜਾਂਦੇ ਨੇ। ਕਈ ਵਾਰੀ ਅਸੀਂ ਇੰਟਰਮਿੰਗਲਡ ਹੋ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ, ਮੈਨੂੰ ਕਈ ਵਾਰੀ ਆਪ ਵੀ ਭੁਲੇਖਾ ਲੱਗ ਜਾਂਦਾ, ਬਾਕੀ ਦਾ ਗੱਲ ਛੱਡੋ। ਜਿਹੜੀ ਕ੍ਰਿਸਮਿਸ ਹੈ, ਜੇ ਇੱਕ ਲਾਈਨ 'ਚ ਮੰਗਾਉਣੀ, ਕ੍ਰਿਸਮਿਸ ਹੈਗਾ ਜੀਸਸ ਕ੍ਰਾਈਸਟ ਦਾ ਜਨਮ ਦਿਨ 25 ਦਸੰਬਰ ਨੂੰ, ਅਤੇ ਇਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ, ਸੂਲੀ ਦੇ ਉੱਤੇ ਟੰਗਿਆ ਗਿਆ ਸੀਗਾ। ਤੁਹਾਨੂੰ ਪਤਾ ਕਿੰਨੀ ਦਰਦਨਾਕ ਇਹਦੀ ਮੌਤ ਸੀਗੀ, ਇਹਦੇ ਇਹਨਾਂ ਨੂੰ ਜੀਸਸ ਕ੍ਰਾਈਸਟ ਨੂੰ ਪੱਥਰ ਵੀ ਮਾਰੇ ਗਏ, ਜ਼ਮੀਨ 'ਚ ਵੀ ਗੱਡਿਆ ਗਿਆ, ਪਿੱਛੇ ਕੰਡਿਆਂ ਦਾ ਸਿਰ 'ਤੇ ਤਾਜ ਰੱਖਿਆ ਗਿਆ, ਫਿਰ ਇਹਨਾਂ ਨੂੰ ਭਾਰੀ ਕਿੱਲ ਹੱਥ 'ਤੇ ਠੋਕ ਕੇ ਸੂਲੀ ਦੇ ਉੱਤੇ ਟੰਗਿਆ ਗਿਆ। 6 ਘੰਟੇ ਇਹਨਾਂ ਦੀ ਡੈੱਡ ਬੋਡੀ ਲਮਕਦੀ ਰਹੀ ਸੀ ਵੀ ਇਹ ਮਰ ਗਿਆ ਕਿ ਜਿਉਂਦੀ ਗਿਆ। 6 ਘੰਟੇ ਬਾਅਦ ਇਹਦੇ ਪੇਟ ਦੇ ਵਿੱਚ ਖੰਜਰ ਖੋ ਕੇ ਖੂਨ ਨਿਕਲਿਆ, ਫਿਰ ਕਲੀਅਰ ਹੋ ਗਿਆ ਵੀ ਮਰ ਗਿਆ। ਸੋ ਜਿਸ ਦਿਨ ਇਹਨਾਂ ਦੀ ਮੌਤ ਹੋਈ, ਜਿਸ ਦਿਨ ਇਹ ਸੂਲੀ 'ਤੇ ਚੜ੍ਹੇ, ਉਹ ਦਿਨ ਸੀਗਾ ਗੁੱਡ ਫਰਾਈਡੇ ਨੂੰ। ਗੁੱਡ ਕਿਉਂ ਕਿਹਾ ਜਾਂਦਾ? ਕਹਿਣਾ ਤਾਂ ਬੈਡ ਫਰਾਈਡੇ ਚਾਹੀਦਾ, ਮੇਰੇ ਹਿਸਾਬ ਨਾਲ ਬਲੈਕ ਫਰਾਈਡੇ ਚਾਹੀਦਾ, ਕਿ ਐਡੇ ਵੱਡੇ ਉੱਚ ਦੁਨੀਆਂ ਦਾ ਉੱਚ ਕੋਟੀ ਦੇ ਸੰਤ ਨੂੰ ਸੂਲੀ ਦੇ ਉੱਤੇ ਚੜ੍ਹਾਤਾ। ਫਿਰ ਕਹਿੰਦਾ ਈਸਟਰ, ਕਹਿੰਦੇ ਜਦੋਂ ਸੂਲੀ 'ਤੇ ਚੜ੍ਹਾਤਾ ਉਹਨਾਂ ਦੀ ਡੈੱਡ ਬੋਡੀ ਨੂੰ, ਜੀਸਸ ਕ੍ਰਾਈਸਟ ਦੀ ਡੈੱਡ ਬੋਡੀ ਨੂੰ ਇੱਕ ਗੁਫਾ ਦੇ ਵਿੱਚ ਰੱਖ ਕੇ ਬਾਹਰੋਂ ਵੱਡਾ ਸਾਰਾ ਪੱਥਰ ਰੱਖਤਾ ਤਾਂ ਕਿ ਕੋਈ ਜਾਨਵਰ ਨੇ ਇਹਨੂੰ ਡੈੱਡ ਬੋਡੀ ਨੂੰ ਖਾ ਜੇ ਜਾਂ ਕੋਈ ਹੋਰ ਨਾ ਆਵੇ, ਉੱਪਰੋਂ ਫਰਮਾਨ ਲਿੱਤਾ ਵੀ ਕੋਈ ਨਹੀਂ ਛੇੜੇ ਰਾਜੇ ਦਾ। ਸੋ ਉਹ ਕਹਿੰਦੇ ਸੰਡੇ ਵਾਲੇ ਦਿਨ, ਫਰਾਈਡੇ ਤੋਂ ਬਾਅਦ ਆਉਂਦਾ ਸੈਚਰਡੇ, ਸੈਚਰਡੇ ਤੋਂ ਬਾਅਦ ਆਉਂਦਾ ਸੰਡੇ। ਸੰਡੇ ਨੂੰ ਜਿਹੜੀ ਸੀਗੀ ਮਰੀਅਮ ਅਤੇ ਉਹਦੀਆਂ 2-4 ਸਹੇਲੀਆਂ ਉਹ ਗੁਫਾ ਦੇ ਅੱਗੇ ਗਈਆਂ ਤਾਂ ਕਿ ਵੀ ਡੈੱਡ ਬੋਡੀ ਦੇ ਕੋਈ ਕੀੜੇ ਮਕੌੜੇ ਨਾ ਲੱਗ ਜਾਣ, ਵੀ ਪਰਫਿਊਮ ਛਿੜਕੇ ਆਈਏ। ਜਦੋਂ ਉੱਥੇ ਗਈਆਂ ਤਾਂ ਦੇਖਿਆ ਪੱਥਰ ਹਟਿਆ ਵੈ, ਜਦੋਂ ਉਹ ਅੰਦਰ ਗਈਆਂ ਤਾਂ ਦੇਖਿਆ ਉੱਥੇ ਇੱਕ ਸਫੈਦ ਰੰਗ ਦਾ ਲਾਈ ਸਪਿਰਚੁਅਲ ਪ੍ਰਕਾਸ਼ ਸੀਗਾ ਜੀਸਸ ਕ੍ਰਾਈਸਟ ਦਾ, ਅਤੇ ਉਹ ਕਹਿੰਦੇ ਉਹਦਾ ਪੁਨਰ ਜਨਮ ਹੋ ਗਿਆ। ਸੋ ਈਸਟਰ ਦਾ ਮਤਲਬ ਇਹ ਹੈ ਕਿ ਡੈੱਡ ਬੋਡੀ ਤੋਂ ਉਹਦਾ ਸਪਿਰਚੁਅਲ ਬਰਥ ਹੋਇਆ। ਸੋ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ, ਅਸਲੀ ਜਨਮ 25 ਦਸੰਬਰ ਨੂੰ ਹੈ, ਗੁੱਡ ਫਰਾਈਡੇ ਨੂੰ ਇਹਨਾਂ ਨੂੰ ਸੂਲੀ 'ਤੇ ਚੜਾਇਆ ਗਿਆ, ਅਤੇ ਈਸਟਰ ਵਾਲੇ ਦਿਨ ਸੰਡੇ ਹੀ ਹੁੰਦਾ ਉਸ ਦਿਨ ਹਮੇਸ਼ਾ, ਉਸ ਦਿਨ ਇਹਨਾਂ ਨੂੰ ਕਹਿੰਦੇ ਪੁਨਰ ਜੀਵਨ ਡੈੱਡ ਬੋਡੀ ਦੇ ਵਿੱਚੋਂ ਪੈਦਾ ਹੋ ਗਏ। ਸੋ ਇਹ 3 ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਜਦੋਂ ਵੀ ਕਦੇ ਅਸੀਂ ਜੀਸਸ ਕ੍ਰਾਈਸਟ ਦੀ ਗੱਲ ਕਰੀਏ, ਕ੍ਰਿਸਮਿਸ ਦੀ ਗੱਲ ਕਰੀਏ, ਜਿਹੜੀ ਕਿ ਅਸੀਂ ਕੱਲ੍ਹ ਨੂੰ ਮਨਾਏ ਜਾ ਰਹੇ ਹਾਂ। ਹੁਣ ਆਪਾਂ ਬਾਈਬਲ ਜਿਹੜੀ ਮੈਂ ਨਾਲ ਲੈ ਕੇ ਆਏ ਹਾਂ, ਇਹਦੇ ਵਿੱਚੋਂ ਮੈਂ ਲਿਖ ਲਏ ਸੀ ਕੋਟੇਸ਼ਨਾਂ, ਕਿਉਂਕਿ ਵਾਰ ਵਾਰ ਖੋਲ੍ਹਣਾ ਔਖਾ ਲੱਗਦਾ। ਸੋ ਇਹਦੇ ਵਿੱਚ ਜਿੰਨੀਆਂ ਵੀ ਮਿਸਟਿਕ ਟਰਮਸ ਆਈਆਂ ਨੇ, ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਜਿਹੜਾ ਨਿਊ ਟੈਸਟਾਮੈਂਟ ਦਾ ਚੈਪਟਰ ਪਹਿਲਾਂ ਖੋਲ੍ਹੋ ਅਤੇ ਪਹਿਲਾਂ ਹੀ ਸਲੋਕ ਖੋਲ੍ਹੋ, ਉਹਦੇ ਵਿੱਚ ਉਹਨਾਂ ਦੀ ਵਰਡਿੰਗ ਮੈਂ ਲਊਂਗਾ, ਉਦੋਂ ਬਾਅਦ ਐਕਸਪਲੇਨ ਕਰੂੰਗਾ। ਲਿਖਿਆ ਹੋਇਆ, ਇਨ ਦਾ ਬਿਗਨਿੰਗ ਵਾਜ ਦਾ ਵਰਲਡ ਐਂਡ ਦਾ ਵਰਲਡ ਵਾਜ ਵਿਦ ਗੋਡ ਐਂਡ ਦਾ ਵਰਲਡ ਵਾਜ ਗੋਡ। ਇਹਦਾ ਮਤਲਬ ਕੀ ਹੈ? ਇੱਥੇ ਕਿਸੇ ਨੇ ਅੱਲਾ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਰਹੀਮ ਕਿਹਾ, ਇੱਥੇ ਉਹ ਗੋਡ ਨੂੰ ਵਰਲਡ ਕਹਿੰਦੇ ਨੇ। ਜਿਸ ਤਰ੍ਹਾਂ ਆਪਾਂ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇਹ ਜਿਹੜਾ ਨੂਰ ਹੈ, ਲਾਈਟ ਹੈ, ਇਹਨੂੰ ਇਹ ਵਰਡ ਕਹਿੰਦੇ ਨੇ, ਲੋਗਾਸ ਵੀ ਕਹਿੰਦੇ ਨੇ। ਸ਼ਬਦਾਂ ਦੇ ਵਿੱਚ ਫਸਣ ਦੀ ਲੋੜ ਨਹੀਂ, ਗੱਲ ਸਿੰਪਲ ਗੱਲ ਇਹ ਦੱਸਣ ਦੀ ਲੋੜ ਹੈ ਕਿ ਇਹ ਕੁੱਲ ਕਾਇਨਾਤ ਨੂੰ ਜੋ ਵੀ ਇੱਥੇ ਸਾਨੂੰ ਦਿਖਾਈ ਦਿੰਦਾ ਜਾਂ ਨਹੀਂ ਵੀ ਦਿਖਾਈ ਦਿੰਦਾ, ਉਸ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ, ਜਿਹਨੂੰ ਇਹ ਵਰਡ ਜਾਂ ਲੋਗਾਸ ਕਹਿੰਦੇ ਨੇ। ਨੌਂ ਦੱਸਿਆ, ਕਈ ਵਾਰੀ ਇਹ ਫਾਦਰ ਵੀ ਕਹਿੰਦੇ ਨੇ ਪਰਮਾਤਮਾ ਨੂੰ। ਜਿਵੇਂ ਕਿ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਨਾ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਕਿ ਆਦ ਜੁਗਾਦ ਤੋਂ ਸਦਾ ਹੀ ਪਰਮਾਤਮਾ ਚੱਲਿਆ ਆਉਂਦਾ ਹੈ ਅਤੇ ਅੱਗੇ ਤੋਂ ਵੀ ਚੱਲਦਾ ਰਹੇਗਾ, ਪਰਮਾਤਮਾ ਤੋਂ ਬਿਨਾਂ ਇਸ ਦੁਨੀਆਂ ਦੇ ਵਿੱਚ ਕੁਛ ਵੀ ਨਹੀਂ ਹੈ। ਸੋ ਬਾਈਬਲ ਦੇ ਵਿੱਚ ਅੱਗੇ ਲਿਖਦੇ ਨੇ, ਆਲ ਥਿੰਗਸ ਵਾਰ ਮੇਡ ਬਾਈ ਹਿਮ, ਕਿ ਮੇਡ ਬਾਈ ਹਿਮ, ਹਿਮ ਮੀਨਸ ਗੋਡ ਫਾਦਰ ਵਰਲਡ। ਮੈਂ ਤੁਹਾਨੂੰ ਸ਼ਬਦ ਤਾਂ ਕਹਿੰਦਾ ਵੀ ਕੋਈ ਭੁਲੇਖਾ ਨਾ ਰਹੇ, ਮਤਲਬ ਸਭ ਦਾ ਇੱਕੋ ਹੀ ਹੈ ਕਿ ਮਿਸਟਿਕ ਟਰਮ ਹੈ, ਤਾਂ ਹੀ ਉਹਨੂੰ ਸਿੰਪਲ ਕਰਦੇ ਹਾਂ ਵੀ ਕੋਈ ਵੀ ਦੁਨੀਆਂ ਦੀ ਜਿਹੜੀ ਚੀਜ਼ ਹੈ ਪਰਮਾਤਮਾ ਤੋਂ ਬਿਨਾਂ ਬਣੀ ਨਹੀਂ, ਹਰੇਕ ਨੂੰ ਪਰਮਾਤਮਾ ਨੇ ਬਣਾਇਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੋਡ ਰਹਿੰਦਾ ਕਿੱਥੇ ਹੈ, ਗੋਡ ਰਹਿੰਦਾ ਕਿੱਥੇ ਹੈ? ਉਹ ਕਹਿੰਦੇ ਨੇ ਗੋਡ ਜਿਹੜਾ ਹੈਗਾ, ਚੈਪਟਰ 10 ਬਾਈਬਲ ਦਾ ਖੋਲ੍ਹੋ ਅਤੇ ਸਲੋਕ ਨੰਬਰ ਹੈਗਾ 30, ਪਹਿਲੀ ਗੱਲ ਜਿਹੜਾ 40 ਸੰਤ ਸੀ ਨਾ, ਤੁਸੀਂ ਬਾਈਬਲ ਖੋਲਦੇ ਹੋ ਡਿਫਰੈਂਟ, ਕੋਈ ਲਿਊ ਕਹਿੰਦਾ, ਕੋਈ ਮੈਥਿਊ ਕਹਿੰਦਾ, ਕੋਈ ਜੌਨ ਕਹਿੰਦਾ, ਕੋਈ ਮੂਸਾ ਕਹਿੰਦਾ, ਇਹ ਸਭ ਸੈਂਟਨ ਸੇਂਟਸ ਦੀਆਂ ਕੋਟੇਸ਼ਨ ਸੀਗੀਆਂ, ਉਹ ਬਾਈਬਲ ਦੇ ਅੰਦਰ ਐਂਟਰ ਕੀਤੀਆਂ ਵੀ ਆ। ਸੋ ਚੈਪਟਰ 10 ਦੇ ਵਿੱਚ ਸਲੋਕ 30 ਹੈ, ਉਹਦੇ ਵਿੱਚ ਲਿਖਦੇ ਨੇ ਆਈ ਐਂਡ ਦਾ ਫਾਦਰ ਆਰ ਵਨ, ਕਿ ਜਿਹੜਾ ਮੈਂ ਹੈ, ਮੈਂ ਦਾ ਮਤਲਬ ਆ ਜਿਹੜਾ ਸਾਡਾ ਸਰੀਰ ਦੇ ਵਿੱਚ ਮੈਂ ਆਤਮਾ, ਮੈਂ ਤੋਂ ਮਤਲਬ ਸੋਲ ਹੈ, ਸੋਲ ਐਂਡ ਦਾ ਫਾਦਰ ਆਰ ਵਨ, ਸੋਲ ਜਿਵੇਂ ਕਹਿੰਦੇ ਆਤਮ ਅੰਸ਼ ਰਾਮ ਦੀ, ਉਹੀ ਮਤਲਬ ਹੈ ਕਿ ਮੈਂ ਤੇ ਮੇਰਾ ਪਿਤਾ ਇੱਕੋ ਹੀ ਚੀਜ਼ ਹਾਂ, ਆਤਮਾ ਤੇ ਪਰਮਾਤਮਾ ਇੱਕੋ ਚੀਜ਼ ਹਾਂ। ਅਵਰ ਸੋਲ ਹੈਜ਼ ਕੁਨੈਕਸ਼ਨ ਵਿਦ ਦਾ ਫਾਦਰ, ਆਮ ਇਨ ਦਾ ਫਾਦਰ ਐਂਡ ਫਾਦਰ ਇਜ਼ ਇਨ ਮੀ, ਕਿ ਮੈਂ ਕਿਹੜਾ ਪਰਮਾਤਮਾ, ਜਾਂ ਜਦੋਂ ਸਾਡੀ ਇਨਲਾਈਟਨਮੈਂਟ ਹੋ ਜੇ, ਜਦੋਂ ਸਾਡਾ ਦਸਮ ਦੁਆਰ ਖੁੱਲ੍ਹ ਜੇ, ਜਦੋਂ ਅਸੀਂ ਥਰਡ ਆਈ 'ਤੇ ਆ ਜਾਂਦੇ ਹਾਂ, ਅਤੇ ਫਿਰ ਸਾਨੂੰ ਓਨਲੀ ਦੈਨ ਵੀ ਵਿਲ ਨੋ ਕਿ ਮੈਂ ਕੀ ਚੀਜ਼ ਹਾਂ। ਅਦਰਵਾਈਜ਼ ਤਾਂ ਮੈਂ ਰੁਲਦੂ ਰਾਮ ਹਾਂ, ਮੈਂ ਗੁਰਪ੍ਰਤਾਪ ਸਿੰਘ ਹਾਂ, ਮੈਂ ਮੇਜਰ ਸਿੰਘ ਹਾਂ, ਮੈਂ ਰਾਮ ਲਾਲ ਹਾਂ। ਜਦੋਂ ਅਸੀਂ ਆਪਣੀ ਆਤਮਾ ਨੂੰ ਅਵੇਕਨ ਕਰ ਲਿਆ, ਜੋਤ ਸੇ ਜੋਤ ਜਗਾਓ ਚਲੋ, ਜਦੋਂ ਅਸੀਂ ਆਪਣੀ ਜੋਤ ਜਗਦੀ ਕਰ ਲਈ ਅੰਦਰੋਂ, ਫਿਰ ਸਾਨੂੰ ਆਪਣੀ ਤਾਕਤ ਦਾ ਪਤਾ ਲੱਗੂਗਾ, ਫਿਰ ਕਿਉਂਕਿ ਅਸੀਂ ਪਰਮਾਤਮਾ 'ਚ ਮਿਲ ਜਾਂਗੇ, ਫਿਰ ਕਹਾਂਗੇ ਆਈ ਐਂਡ ਦਾ ਫਾਦਰ ਆਰ ਵਨ। ਸੋ ਇਸ ਕਰਕੇ ਕਿਹਾ ਜਾਂਦਾ ਕਿ ਜਿਹੜਾ ਸਾਡਾ ਸਰੀਰ ਹੈ ਨਾ, ਇਸ ਵੈਰੀ ਪ੍ਰੈਸ਼ੀਅਸ ਬਾਡੀ, ਇਹ ਹੱਡ ਚਮ ਮਾਸ ਦਾ ਨਹੀਂ ਬਣਿਆ ਵਾ, ਇਹਦੇ ਵਿੱਚ ਇਹੀ ਨਹੀਂ ਹੈ ਕਿ ਸਾਡੇ ਕੋਲ ਬ੍ਰੇਨ ਹੈ, ਹਾਰਟ ਹੈ, ਅੱਖਾਂ ਨੇ, ਕੰਨ ਹੈ, ਨੱਕ ਹੈ, ਮੂੰਹ ਹੈ, ਰੋਟੀ ਖਾ ਲੈਣੇ, ਹਾਜ਼ਮ ਹੋ ਜਾਂਦੇ, ਸੌਂ ਜਾਂਦੇ, ਭੱਜ ਲੈਣੇ, ਦੁਆ ਲੈਣੇ ਆ। ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਇਹ ਜਿਹੜਾ ਸਾਡਾ ਸਰੀਰ ਹੈ ਇਹ ਜਿਉਂਦਾ ਪਰਮਾਤਮਾ ਦਾ ਮੰਦਰ ਹੈ, ਇਹਦੇ ਅੰਦਰ ਪਰਮਾਤਮਾ ਰਹਿੰਦਾ। ਸੋ ਇਸ ਕਰਕੇ ਕਿਹਾ ਜਾਂਦਾ ਲਾਰਡ ਇਜ਼ ਵਨ ਐਂਡ ਰਿਜ਼ਾਈਡ ਵਿਦ ਇਨ ਐਵਰੀ ਵਨ ਆਫ ਅਸ, ਪਰਮਾਤਮਾ ਇੱਕ ਹੈ ਅਤੇ ਉਹ ਪਰਮਾਤਮਾ ਹਰ ਇੱਕ ਦੇ ਅੰਦਰ ਰਹਿੰਦਾ। ਵੀ ਮਸਟ ਸਰਚ ਫਾਰ ਹਿਮ ਵਿਦ ਇਨ ਅਵਰ ਬਾਡੀ, ਅਤੇ ਰੱਬ ਨੂੰ ਲੱਭਣਾ ਨਾ ਤਾਂ ਸਾਨੂੰ ਆਪਣੇ ਸਰੀਰ ਦੇ ਵਿੱਚੋਂ ਹੀ ਲੱਭਣਾ ਪਊ, ਆਪਣੇ ਅੰਦਰੋਂ ਹੀ ਖੋਜ ਕਰਨੀ ਪਊਗੀ। ਇਹੀ ਬਾਕੀ ਧਰਮ ਵੀ ਕਹਿੰਦੇ ਨੇ, ਹਾਂਜੀ, ਇਹੀ ਜੀਸਸ ਕ੍ਰਾਈਸਟ ਨੇ ਕਿਹਾ, ਤਾਂ ਹੀ ਮੈਂ ਮਿਸਟਿਕ ਟਰਮ ਲੈ ਰਿਹਾ ਉਹਨਾਂ ਦੇ ਜੋ ਬਾਈਬਲ ਦੇ ਵਿੱਚ ਲਿਖਿਆ ਹੋਇਆ। ਆਪਣੇ ਕਿਹਾ ਨਹੀਂ ਜਾਂਦਾ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਇਹਦਾ ਮਤਲਬ ਕਿਹਾ ਕਿ ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਮੀਨਸ ਪਰਮਾਤਮਾ, ਜਿੱਥੇ ਗੋਡ ਜਾਂ ਫਾਦਰ ਕਹਿੰਦੇ ਨੇ, ਵਰਡ ਕਹਿੰਦੇ ਨੇ, ਇੱਥੇ ਕਲੰਦਰ ਕਿਹਾ ਗਿਆ ਕਿ ਪਰਮਾਤਮਾ ਦਾ ਜਿਹਨੇ ਵੀ ਭੇਦ ਪਾਇਆ ਕਦੋਂ ਆਊਗਾ, ਜਿਸ ਜਬ ਰਾਹ ਖੋਜਿਆ ਆਪਣੇ ਅੰਦਰ ਕਾ, ਜਦੋਂ ਅਸੀਂ ਆਪਣੇ ਅੰਦਰ ਦਾ ਰਾਹ ਖੋਜਦੇ ਹਾਂ, ਉਹ ਵਾਸੀ ਹੈ ਸੁੱਖ ਮੰਦਰ ਦਾ, ਉੱਥੇ ਫਿਰ ਸੁੱਖ ਹੀ ਸੁੱਖ ਨੇ, ਦੁੱਖ ਤਕਲੀਫਾਂ ਨਹੀਂ, ਜਦੋਂ ਪਰਮਾਤਮਾ ਨਾਲ ਮਿਲ ਜਾਂਦੇ ਹਾਂ, ਅਤੇ ਨਾ ਹੀ ਫਿਰ ਚੜ੍ਹਦੀ ਹੈ ਅਤੇ ਨਾ ਹੀ ਲਹਿੰਦੀ ਹੈ। ਇਹ ਉਹ ਬੋਤਲ ਨਹੀਂ ਸ਼ਰਾਬ ਦੀ, ਬੀਅਰ ਦੀਆਂ ਬੋਤਲਾਂ ਨੇ ਵੀ ਰਾਤ ਜਦੋਂ ਦੋ ਚਾਰ ਘੁੱਟਾਂ ਪੀ ਲਈਆਂ, ਬੋਤਲ ਪੀ ਲਈ, ਫਿਰ ਨਸ਼ਾ ਆ ਗਿਆ। ਇਹ ਜਿਹੜਾ ਨਸ਼ਾ ਫਿਰ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਪੇਜ 124 124 ਦੇ ਉੱਪਰ ਗੁਰੂ ਸਾਹਿਬ ਲਿਖ ਫਰਮਾਉਂਦੇ ਨੇ, ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲੱਖ ਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ ਗੁਰਮਤੀ ਆਪ ਬੰਜਾ ਬਣਿਆ। ਕਿ ਜਿਹੜੀ ਸਾਡੀ ਇਹ ਗੁਫਾ ਹੈ ਨਾ, ਸਾਡਾ ਸਰੀਰ ਹੈ, ਇਹਦੇ ਵਿੱਚ ਖੁਦ ਪਰਮਾਤਮਾ ਰਹਿੰਦਾ ਹੈ। ਪਰ ਜਿਹੜੇ ਬੰਦਿਆਂ ਨੇ ਅੰਦਰੋਂ ਪ੍ਰਗਟ ਕਰ ਲਿਆ, ਉਹਨਾਂ ਨੂੰ ਸਾਕਸ਼ਾਤ ਪਰਮਾਤਮਾ ਅੱਲਾ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਅਤੇ ਜਿਨ੍ਹਾਂ ਨੇ ਨਹੀਂ ਪ੍ਰਗਟਿਆ, ਸੁੱਤੀ ਜੋਤ ਆਈ ਤਾਂ ਸੁੱਤੀ ਚਲੀ ਜਾਂਦੀ ਹੈ। ਸੋ ਇਸੇ ਕਰਕੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਹਰਿਮੰਦਰ, ਹਰੀ ਦਾ ਮੰਦਰ ਹੈ ਇਹ ਸਾਡਾ ਸਰੀਰ, ਜਿਹਦੇ ਵਿੱਚ ਅਨੇਕਾਂ ਸਪਿਰਚੁਅਲ ਕੀਮਤੀ ਹੀਰੇ ਜਵਾਹਰਾਤ ਨੇ। ਕਸਤੂਰੀ ਕੁੰਡਲੀ ਮੇਂ ਮਿਰਗ ਢੂੰਡੇ ਬਣ ਮਾਹੀ, ਐਸੇ ਘਟ ਘਟ ਰਾਮ ਹੈ ਦੁਨੀਆਂ ਦੇਖੇ ਨਾਹੀਂ। ਜਿਹੜਾ ਹਿਰਨ ਹੈ ਨਾ, ਉਹਦੀ ਉਹਦੇ ਅੰਦਰ ਜਿਹੜੀ ਆ ਕਸਤੂਰੀ ਹੁੰਦੀ ਹੈ, ਉਹਦੀ ਸਮੈਲ ਆਉਂਦੀ ਹੈ ਉਹਨੂੰ, ਉਹ ਸਮੈਲ ਇਹ ਨਹੀਂ ਦੇਖਦਾ ਕਿ ਮੇਰੇ ਅੰਦਰੋਂ ਆ ਰਹੀ ਹੈ, ਉਹ ਘਾਹ ਦੇ ਉੱਤੇ ਇੱਧਰ ਉੱਧਰ ਜੰਗਲਾਂ ਚੱਕਰਾਂ ਮਾਰਦਾ ਫਿਰਦਾ, ਜਦੋਂ ਕਿ ਜਿਹੜੀ ਖੁਸ਼ਬੂ ਹੈ ਕਸਤੂਰੀ ਦੀ ਉਹਦੇ ਅੰਦਰੋਂ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਉਹ ਸਾਡੇ ਅੰਦਰ ਹੈ, ਪਰ ਅਸੀਂ ਉਸ ਪਰਮਾਤਮਾ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹ ਰਗ ਮੇਂ ਹੈ ਦਿਲ ਵਰ ਪੇ ਜਾਣੇ ਕੇ ਲੀਏ। ਅਸੀਂ ਬਾਹਰ ਭੜਕਦੇ ਹਾਂ, ਕੋਈ ਪਹਾੜਾਂ 'ਚ ਜਾਂਦਾ, ਕੋਈ ਪਾਣੀਆਂ 'ਚ ਜਾਂਦਾ, ਕੋਈ ਸਰੋਵਰਾਂ 'ਚ ਜਾਂਦਾ, ਕੋਈ ਕਿਤਾਬਾਂ 'ਚ ਜਾਂਦਾ, ਕੋਈ ਧਾਰਮਿਕ ਸਥਾਨਾਂ 'ਚ ਜਾਂਦਾ, ਜਾਓ ਚੰਗੀ ਗੱਲ ਹੈ, ਪਰ ਜਦੋਂ ਵੀ ਕਿਸੇ ਨੇ ਪਰਮਾਤਮਾ ਦੇ ਦਰਸ਼ਨ ਕੀਤੇ, ਜਦੋਂ ਵੀ ਕਿਸੇ ਨੇ ਪਰਮਾਤਮਾ ਨਾਲ ਮਿਲਾਪ ਕੀਤਾ, ਇਟ ਇਜ਼ ਓਨਲੀ ਪੋਸੀਬਲ ਵੈਨ ਯੂ ਗੋ ਵਿਦ ਇਨ। ਪਲਟੂ ਸਾਹਿਬ ਨੇ ਕਿਹਾ ਸੀਗਾ, ਇਨ ਦਾ ਇਨਵਰਟਿਡ ਵੈਲ ਏ ਲੈਂਪ ਇਜ਼ ਸ਼ਾਈਨਿੰਗ, which doesn't need any wick or oil. It always keep burning. In the inverted well, ਜਿਹੜਾ ਖੂਹ ਹੁੰਦਾ ਨਾ ਉਹ ਇਸ ਤਰ੍ਹਾਂ ਹੁੰਦਾ ਹੈ, ਪਰ ਜਿਹੜਾ ਸਾਡਾ ਸਰੀਰ ਹੈ ਇਹ ਆਏ ਹੈ, ਕਹਿੰਦੇ ਇਹਦੇ ਵਿੱਚ ਇੱਕ ਦੀਵਾ ਜਲ ਰਿਹਾ, ਜੋਤ ਜਗ ਰਹੀ ਹੈ, ਅਖੰਡ ਜੋਤ ਜਗ ਰਹੀ ਹੈ। ਉਹ ਜੋਤ ਨਾ ਤਾਂ ਉਹਨੂੰ ਬੱਤੀ ਦੀ ਲੋੜ ਹੈ ਅਤੇ ਨਾ ਹੀ ਉਹਨੂੰ ਤੇਲ ਦੀ ਲੋੜ ਹੈ, ਕਿਉਂਕਿ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਅਸੀਂ ਜੋਤਾਂ ਜਗਾਉਂਦੇ ਹਾਂ, ਮੋਮਬੱਤੀ ਜਗਾਉਂਦੇ ਹਾਂ, ਉਹ ਕੁਛ ਸਮੇਂ ਤੋਂ ਬਾਅਦ ਬੁੱਝ ਜਾਂਦੀਆਂ ਜੇ ਉਹਦੇ ਵਿੱਚ ਤੇਲ ਨਾ ਰਹੇ, ਬੱਤੀ ਨਾ ਰਹੇ ਜਾਂ ਮੋਮ ਨਾ ਰਹੇ। ਪਰ ਜਿਹੜੀ ਸਾਡੇ ਅੰਦਰ ਜੋਤ ਜਗ ਰਹੀ ਹੈ ਨਾ, ਉਹ ਜੰਮਣ ਤੋਂ ਲੈ ਕੇ ਮਰਨ ਤੱਕ, ਈਵਨ ਮਰਨ ਤੋਂ ਬਾਅਦ ਵੀ ਉਹ ਜੋਤ ਨਿਕਲ ਕੇ ਕਿਤੇ ਹੋਰ ਚਲੀ ਜਾਂਦੀ ਹੈ। ਸੋ ਉਸ ਜੋਤ ਦੇ ਵਿੱਚ ਅਸੀਂ ਜਿਹੜੇ ਆ ਉਹ ਦਰਸ਼ਨ ਕਰਨੇ ਆ। ਜੋਤ ਦੇ ਦਰਸ਼ਨ ਕਿਉਂ ਨਹੀਂ ਹੁੰਦੇ? ਬੁੱਲੇ ਸ਼ਾਹ ਨੇ ਕਿਹਾ ਸੀ ਦ ਲਾਰਡ ਇਜ਼ ਨਾਟ ਸੈਪਰੇਟ ਫਰੋਮ ਅਸ, ਪਰਮਾਤਮਾ ਸਾਥੋਂ ਵੱਖ ਨਹੀਂ। ਅਪਾਰਟ ਫਰੋਮ ਦ ਲਾਰਡ ਦੇਅਰ ਇਜ਼ ਨਨ ਐਲਸ, ਪਰਮਾਤਮਾ ਤੋਂ ਬਿਨਾਂ ਕੱਖ ਨਹੀਂ ਕੋਈ ਹੋਰ। ਵੀ ਡੋਂਟ ਹੈਵ ਦ ਆਈਜ਼ ਦੈਟ ਵੀ ਕੈਨ ਸੀ ਦ ਲਾਰਡ, ਦੈਟਸ ਵਾਈ ਵੀ ਆਰ ਸਫਰਿੰਗ ਫਰੋਮ ਦ ਪੋਂਗ ਆਫ ਸੈਪਰੇਸ਼ਨ, ਕਿ ਸਾਡੇ ਕੋਲ ਉਹ ਅੱਖਾਂ ਹੀ ਨਹੀਂ ਪਰਮਾਤਮਾ ਨੂੰ ਦੇਖ ਸਕੀਏ, ਜਿਹਦੇ ਕਰਕੇ ਅਸੀਂ ਉਹਦੀ ਜੁਦਾਈ ਤੋਂ ਬਿਨਾਂ ਦੁਖੀ ਹਾਂ। ਕਿਉਂਕਿ ਸਾਡੇ ਅੰਦਰ ਕਿਵੇਂ ਆ, ਘਟ ਮੇ ਹੀਰਾ ਘਟ ਮੇ ਮੋਤੀ ਘਟ ਮੇ ਨੂਰ ਅਪਾਰਾ ਘਟ ਮੇ ਸ਼ਕਤੀ ਘਟ ਮੇ ਭਗਤੀ ਘਟ ਮੇ ਸਿਰਜਨ ਹਾਰਾ। ਇਹ ਘਟ ਦਾ ਮਤਲਬ ਸਰੀਰ ਦੇ ਵਿੱਚ ਹੀ ਹੈ, ਸਰੀਰ 'ਚ ਹੀ ਹੀਰਾ, ਸਰੀਰ 'ਚ ਹੀ ਮੋਤੀ ਨੇ, ਸਰੀਰ 'ਚ ਹੀ ਸਾਡਾ ਨੂਰ ਆ ਪਰਮਾਤਮਾ ਦਾ, ਉਹ ਸ਼ਕਤੀ ਹੈ, ਉਹ ਭਗਤੀ ਹੈ, ਉਹ ਸਭ ਖੁਦ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਹੁਣ ਗੱਲ ਇਹ ਆ ਗਈ ਕਿ ਇਹ ਜਿਹੜੀ ਜੇ ਆਪਾਂ ਕਹਿੰਦੇ ਹਾਂ ਵੀ ਪਰਮਾਤਮਾ ਅੱਲਾ ਵਾਹਿਗੁਰੂ ਫਾਦਰ ਜਿਵੇਂ ਜੀਸਸ ਕ੍ਰਾਈਸਟ ਨੇ ਵੀ ਕਿਹਾ, ਸੋ ਉਹ ਜੇ ਜੀਸਸ ਕ੍ਰਾਈਸਟ ਕਹਿੰਦਾ ਪਰਮਾਤਮਾ ਸਾਡੇ ਅੰਦਰ ਹੈ ਅਤੇ ਉਹ ਸਾਨੂੰ ਮਿਲਦਾ ਕਿਉਂ ਨਹੀਂ? ਮਿਲਦਾ ਇਸ ਕਰਕੇ ਨਹੀਂ ਕਿਉਂਕਿ ਵਸਤੂ ਕਹੀਂ ਢੂੰਡੇ ਕਹੀਂ ਕਿ ਬਿਦਾਵਾ ਹਾਥ, ਕਹੋ ਕਵੀ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇਂ ਪਹੁੰਚਾ ਜਾਏ। ਚੀਜ਼ ਕਿਤੇ ਆ ਲੱਭਦੇ ਕਿਤੇ ਫਿਰਦੇ, ਸਾਨੂੰ ਚੀਜ਼ ਮਿਲੂਗੀ ਕਿਵੇਂ? ਸੋ ਇਸ ਕਰਕੇ ਸਾਨੂੰ ਕਿਸੇ ਭੇਤੀ ਦੀ ਲੋੜ ਹੈ, ਕਿਸੇ ਐਕਸਪਰਟ ਦੀ ਲੋੜ ਹੈ, ਕਿਸੇ ਟੀਚਰ ਗੁਰੂ ਦੀ ਲੋੜ ਹੈ ਜਿਹੜਾ ਕਿ ਉਸ ਚੀਜ਼ ਨੂੰ ਪ੍ਰਾਪਤ ਕਰ ਚੁੱਕਿਆ ਹੋਵੇ, ਉਸ ਨਾਲ ਮਿਲਾਪ ਕਰ ਚੁੱਕਿਆ ਹੋਵੇ। ਜਦੋਂ ਉਹ ਐਕਸਪਰਟ ਨੂੰ ਅਸੀਂ ਮਿਲਦੇ ਹਾਂ, ਫਿਰ ਉਹ ਸਾਨੂੰ ਭੇਜ ਦਿੰਦਾ ਅਤੇ ਫਿਰ ਅਸੀਂ ਉਹਦੇ ਉੱਤੇ ਅਮਲ ਕਰਕੇ ਉੱਥੇ ਹੀ ਚਲੇ ਜਾਵਾਂਗੇ। ਹੁਣ ਉਹ ਗੁਰੂ ਦੀ ਗੱਲ ਕਹਿੰਦੇ ਨੇ ਵੀ ਗੁਰੂ ਦੀ ਲੋੜ ਕਿਉਂ ਆ? ਸਾਰੇ ਬੰਦੇ ਕਈ ਵਾਰੀ ਸੋਚਦੇ ਨੇ ਵੀ ਕਿਤਾਬਾਂ ਬਥੇਰੀਆਂ ਲਿਖੀਆਂ ਪਈਆਂ, ਗ੍ਰੰਥ ਲਿਖੇ ਪਏ ਨੇ, ਪਰਮਾਤਮਾ ਨੂੰ ਸਿੱਧੇ ਕਿਉਂ ਨਹੀਂ ਮਿਲ ਸਕਦੇ, ਗੁਰੂ ਦੀ ਕਿਉਂ ਲੋੜ ਹੈ? ਦੇਖੋ, ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ ਏਤਾ ਚੰਨ ਹੁੰਦਿਆਂ ਗੁਰਬਿੰਦ ਕੋ ਅਰਦਾਸ। ਜੇ ਹਜ਼ਾਰਾਂ ਸੂਰਜ ਲੱਖਾਂ ਸੂਰਜ ਹਜ਼ਾਰਾਂ ਚੰਦ ਵੀ ਚੜ੍ਹ ਜਾਣ ਨਾ, ਗੁਰੂ ਤੋਂ ਬਿਨਾਂ ਹਨੇਰਾ ਹੀ ਹੈ ਨਾ। ਆਪਣ ਲਈਏ ਜੇ ਮਿਲੇ ਵਿਛੜ ਕਿਉਂ ਰੋਵਣ? ਇਟ ਇਜ਼ ਨਾਟ ਪੋਸੀਬਲ ਟੂ ਫਾਈਨ ਗੋਡ ਬਾਈ ਯੂਅਰ ਓਨ ਇੰਡੀਪੈਂਡੈਂਟ ਐਫਰਟਸ। ਆਪਣੇ ਆਪ ਨਹੀਂ, ਆਪਣੇ ਆਪ ਤਾਂ ਅਸੀਂ ਡਾਕਟਰ ਨਹੀਂ ਬਣ ਸਕਦੇ, ਆਪਣੇ ਆਪ ਤਾਂ ਅਸੀਂ ਆਈ ਟੀ ਦੇ ਐਕਸਪਰਟ ਨਹੀਂ ਬਣ ਸਕਦੇ, ਆਪਣੇ ਆਪ ਤਾਂ ਅਸੀਂ ਬੀ ਏ ਦੀ ਡਿਗਰੀ ਨਹੀਂ ਲੈ ਸਕਦੇ ਜੇ ਕਿ ਕੋਰਸਪੋਂਡੈਂਸ ਕਰੇ, ਉੱਥੇ ਵੀ ਸਾਨੂੰ ਕਿਸੇ ਟੀਚਰ ਦੀ ਲੋੜ ਹੁੰਦੀ ਹੈ। ਸੋ ਟੀਚਰ ਦੀ ਲੋੜ ਤੋਂ ਬਿਨਾਂ ਅਸੀਂ ਕਦੇ ਵੀ ਅੰਦਰ ਨਹੀਂ ਜਾ ਸਕਦੇ। ਉਹ ਟੀਚਰ ਜਿਹੜਾ ਉਹ ਸਪਿਰਚੁਅਲ ਟੀਚਰ ਹੈ, ਜਿਸ ਤਰ੍ਹਾਂ ਦੁਨੀਆਂ ਦੇ ਗਿਆਨ ਪ੍ਰਾਪਤ ਕਰਨ ਦੇ ਲਈ ਸਾਨੂੰ ਬਾਹਰਲੇ ਟੀਚਰ ਦੀ ਲੋੜ ਹੈ। ਸਾਡੀ ਮਾਂ, ਸਾਡੇ ਮੇਰੇ ਪੋਤੀ ਹੋਈ ਹੈ, ਉਹਨੂੰ ਬੈਠਣਾ ਨਹੀਂ ਆਉਂਦਾ, ਅਸੀਂ ਫੜ ਫੜ ਕੇ ਬਿਠਾਉਂਦੇ ਹਾਂ ਵੀ ਬੈਲੈਂਸ ਹੋ ਜਾਏ ਠੀਕ, ਕੱਲ੍ਹ ਨੂੰ ਰੁੜੂਗੀ ਫਿਰ ਕਰਾਂਗੇ। ਸੋ ਇਸ ਕਰਕੇ ਜੇ ਰੁੜਨਾ ਸਿੱਖਿਆ ਜਾਂ ਬੈਠਣਾ ਸਿੱਖਿਆ ਜਾਂ ਚੱਲਣਾ ਸਿੱਖਿਆ, ਉਹਨੂੰ ਮਾਂ ਸਿਖਾਉਂਦੀ ਹੈ। ਜਦੋਂ ਘਰ ਤੋਂ ਫੜ ਕੇ ਉਹਨੂੰ ਬਾਹਰ ਸਕੂਲ ਛੱਡੋ ਤਾਂ ਪਿਓ ਸਿਖਾਉਂਦਾ, ਫਿਰ ਸਕੂਲ 'ਚ ਜਾ ਕੇ ਟੀਚਰ ਉਹਨੂੰ ਹੱਥ ਫੜ ਫੜ ਕੇ ਸਿਖਾਉਂਦੇ ਨੇ ਵੀ ਏ ਕਿਵੇਂ ਪੈਣੀ ਹੈ, ਬੀ ਕਿਵੇਂ ਪੈਣੀ ਹੈ। ਸੋ ਜ਼ਿੰਦਗੀ ਦੇ ਹਰ ਫੀਲਡ ਦੇ ਵਿੱਚ ਸਾਨੂੰ ਐਕਸਪਰਟ ਦੀ ਲੋੜ ਹੈ। ਸੋ ਇਸੇ ਤਰ੍ਹਾਂ ਜਿਹੜੇ ਸਪਿਰਚੁਅਲ ਗੁਰੂ ਨੇ ਉਹ ਕਿਉਂ ਦੁਨੀਆਂ 'ਚ ਆਉਂਦੇ ਨੇ? ਇਹਦੇ ਵਿੱਚ ਬਾਈਬਲ ਦਾ ਜੇ ਚੈਪਟਰ 6 ਖੋਲੀਏ, ਉਹਦੇ ਜਿਹੜਾ ਸਲੋਕ ਹੈ 37, 38, 39, 40 ਜੌਨ ਨੇ ਲਿਖਿਆ। ਬਾਈਬਲ ਦਾ ਚੈਪਟਰ 6 ਖੋਲ ਕੇ ਦੇਖ ਲਿਓ, ਬੇਸ਼ੱਕ ਮੈਂ ਤੁਹਾਨੂੰ ਤਾਂ ਹੀ ਦੱਸਿਆ। ਉਹਦੇ 'ਚ ਲਿਖਿਆ, ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ। ਕਹਿੰਦੇ ਮੈਂ ਆਪਣੀ ਮਰਜ਼ੀ ਦੇ ਨਾਲ, ਜੀਸਸ ਕ੍ਰਾਈਸਟ ਲਿਖਦੇ ਨੇ ਕਿ ਮੈਂ ਲਿਖਦੇ ਨਹੀਂ, ਮਤਲਬ ਉਹਨਾਂ ਦੇ ਚੇਲਿਆਂ ਨੇ ਲਿਖਿਆ ਜਿਸ ਬਾਈਬਲ ਦੇ ਵਿੱਚ, ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਆਪਣੀ ਮਰਜ਼ੀ ਨਾਲ ਮਨੁੱਖੀ ਚੋਲਾ ਨਹੀਂ ਪਾਉਂਦੇ। ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ, ਪਰਮਾਤਮਾ ਸਾਨੂੰ ਭੇਜਦਾ ਤਾਂ ਕਿ ਅਸੀਂ ਦੁਨੀਆਂ ਵਿੱਚ ਆ ਕੇ ਸਾਡੇ ਵਰਗਾ ਸਰੀਰ ਧਾਰ ਕੇ ਸਾਨੂੰ ਸਮਝਾ ਬੁਝਾ ਕੇ ਸਾਨੂੰ ਵਾਪਸ ਪਰਮਾਤਮਾ ਨਾਲ ਲਿਜਾ ਸਕਣ। ਦਸਵੀਂ ਪਾਤਸ਼ਾਹੀ ਵਚਿੱਤਰ ਨਾਟਕ ਲਿਖਦੇ ਨੇ, ਚਿੱਤ ਨਾ ਭਇਓ ਹਮਰਾ ਆਵਨ ਕੋ ਚੁਵੀ ਰਹੇ ਸੁਰਤ ਪ੍ਰਭ ਚਰਨਨ ਮੇਂ, ਕਿ ਸਾਡਾ ਤਾਂ ਉੱਕਾ ਹੀ ਦਿਲ ਨਹੀਂ ਕਰਦਾ ਸੀ ਦੁਨੀਆਂ 'ਚ ਆਉਣ ਨੂੰ, ਕਿਉਂਕਿ ਸਾਡੀ ਤਾਂ ਸੁਰਤ ਹਮੇਸ਼ਾ ਪਰਮਾਤਮਾ ਵਿੱਚ ਲੱਗੀ ਰਹਿੰਦੀ, ਪਰਮਾਤਮਾ ਦੇ ਅਸੀਂ ਰੂਪ ਸੀਗੇ, ਪਰ ਉਹਨਾਂ ਨੇ ਮਜਬੂਰ ਕੀਤਾ ਤਾਂ ਸਾਨੂੰ ਦੁਨੀਆਂ ਦੇ ਵਿੱਚ ਆਉਣਾ ਪਿਆ। ਹੁਣ ਸੰਤ ਦੁਨੀਆਂ ਚਾਹੁੰਦੇ ਕਿਉਂ ਨੇ? ਭਗਵਤ ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਨੇ ਕਿਹਾ ਕਿ ਜਿਉਂ ਜਿਉਂ ਧਰਤੀ 'ਤੇ ਅੱਤਿਆਚਾਰ ਵੱਧ ਜਾਂਦੇ ਨੇ, ਆਹ ਹੁਣ ਵਧੇ ਵੀ ਨੇ, ਹੁਣ ਤਾਂ ਕਲਯੁੱਗ ਵੀ ਨਹੀਂ ਛਲ ਯੁੱਗ ਹੈ, ਜਦੋਂ ਧਰਤੀ 'ਤੇ ਇੰਨੇ ਅੱਤਿਆਚਾਰ ਵੱਧ ਜਾਣ, ਭੈਣ ਧੀ ਮਾਂ ਦੀ ਕੋਈ ਇੱਜ਼ਤ ਦਾ ਖਿਆਲ ਨਹੀਂ, ਹਰ ਪਾਸੇ ਲੁੱਟ ਕਸੁੱਟ, ਠੱਗੀ ਠੋਰੀ, ਬੇਈਮਾਨੀ, ਝੂਠ, ਫਰੇਬ, ਨਿੰਦਿਆ, ਚੁਗਲੀ, ਇੱਕ ਦੂਜੇ ਨੂੰ ਮਾਰਨ ਦੇ ਰਹਿੰਦੇ ਹਾਂ, ਕਹਿੰਦੇ ਉਦੋਂ ਫਿਰ ਅਸੀਂ ਦੁਖੀ ਹੁੰਦੇ ਹਾਂ, ਫਿਰ ਅਸੀਂ ਰੋਂਦੇ ਹਾਂ, ਪਿੱਟਦੇ ਹਾਂ, ਇੰਨੇ ਮਰ ਗਏ, ਸਾਡਾ ਫੁੱਫਾ ਮਰ ਗਿਆ, ਸਾਡਾ ਚੀਚਾ ਮਰ ਗਿਆ, ਸਾਨੂੰ ਕੋਵਿਡ ਨਾਲ ਮਰ ਗਏ, ਉਹ ਮਰ ਗਏ, ਜਦੋਂ ਅਸੀਂ ਰੋਂਦੇ ਹਾਂ ਤਾਂ ਫਿਰ ਸਾਡੀ ਦੁਖੀਆਂ ਦੀ ਚੀਕੋ ਪੁਕਾਰ ਪਰਮਾਤਮਾ ਸੁਣਦਾ ਹੈ, ਉਹ ਤਰਸ ਖਾ ਕੇ ਫਿਰ ਕਿਸੇ ਨਾ ਕਿਸੇ ਨੂੰ ਸਾਡੇ ਵਰਗਾ ਬਣਾ ਕੇ ਇਸ ਦੁਨੀਆਂ ਦੇ ਵਿੱਚ ਭੇਜ ਦਿੰਦਾ। ਸੋ ਜ਼ਿੰਦਗੀ ਦੇ ਵਿੱਚ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨਾਂ ਦਾ ਆਉਣ ਦਾ ਪਰਪਸ ਸਾਡਾ ਕਲਿਆਣ ਕਰਕੇ ਸਾਨੂੰ ਸਮਝਾ ਵਜਾ ਕੇ ਸਾਨੂੰ ਜ਼ਿੰਦਗੀ ਦਾ ਅਸਲੀ ਉਪਦੇਸ਼ ਸਮਝਾਉਂਦੇ ਨੇ ਅਤੇ ਉਸ ਉਪਦੇਸ਼ ਨੂੰ ਕਿਵੇਂ ਪ੍ਰਾਪਤ ਕਰਨਾ ਇਹ ਉਹਨਾਂ ਦਾ ਪਰਪਸ ਹੁੰਦਾ। ਦੇਖ ਲਓ ਕਦੇ ਮਨੁੱਖੀ ਚੋਲਾ ਧਾਰਨ ਕਰਕੇ ਰਾਮ ਚੰਦਰ ਆਏ, ਕ੍ਰਿਸ਼ਨ ਜੀ ਆਏ, ਜੀਸਸ ਕ੍ਰਾਈਸਟ ਆਏ, ਮੁਹੰਮਦ ਸਾਹਿਬ ਆਏ, ਗੁਰੂ ਨਾਨਕ ਸਾਹਿਬ ਆਏ, ਤੁਲਸੀ ਸਾਹਿਬ ਆਏ, ਕਬੀਰ ਸਾਹਿਬ ਆਏ, ਰਵਿਦਾਸ ਆਏ, ਮੀਰਾ ਬਾਈ ਆਏ, ਮਹਾਰਾਜ ਚਰਨ ਸਿੰਘ ਜੀ ਆਏ, ਇਹਨਾਂ ਦਾ ਕੰਮ ਕੀ ਸੀਗਾ? ਇਹਨਾਂ ਨੇ ਆਪਣੇ ਲਈ ਕੁਛ ਨਹੀਂ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਸਾਨੂੰ, ਪਿਆਰ ਨਾਲ ਸਮਝਾ ਵਜਾ ਕੇ ਦੱਸਦੇ ਨੇ ਕਿ ਅਸੀਂ ਹਾਊ ਵੀ ਕੈਨ ਗੋ ਬੈਕ, ਹਾਊ ਵੀ ਕੈਨ ਮਰਜ ਵਿਦ ਦਾ ਲਾਰਡ, ਇਹ ਸਾਨੂੰ ਸਮਝਾਉਂਦੇ ਨੇ। ਸੋ ਇੱਕ ਗੱਲ ਹੋਰ ਵੀ ਖਿਆਲ ਰੱਖਣ ਵਾਲੀ ਗੱਲ ਹੈ ਕਿ ਜਿੰਨੇ ਵੀ ਜੀਸਸ ਕ੍ਰਾਈਸਟ ਬਾਈਬਲ ਦੀ ਗੱਲ ਕਰ ਰਹੇ ਹਾਂ ਹੁਣ ਆਪਾਂ, ਅੱਜ ਬਾਈਬਲ ਦੀ, ਬਾਈਬਲ ਦੇ ਵਿੱਚ ਲਿਖਿਆ ਹੈ ਕਿ ਲਿਵਿੰਗ ਗੁਰੂ ਦਾ, ਲਿਵਿੰਗ ਮਾਸਟਰ ਦਾ ਹੋਣਾ ਜ਼ਰੂਰੀ ਹੈ। ਐਜ਼ ਲੌਂਗ ਐਜ਼ ਆਮ ਇਨ ਦਾ ਵਰਲਡ, ਆਮ ਦਾ ਲਾਈਟ ਆਫ ਦਾ ਵਰਲਡ, ਐਜ਼ ਲੌਂਗ ਐਜ਼ ਜਿੰਨਾ ਚਿਰ ਮੈਂ ਇਸ ਦੁਨੀਆਂ 'ਚ ਹਾਂ, ਆਮ ਦਾ ਲਾਈਟ ਆਫ ਦਾ ਵਰਲਡ, ਉਨਾ ਚਿਰ ਤੱਕ ਹੀ ਮੇਰੀ ਲਾਈਟ ਹੈ, ਜਦੋਂ ਮੈਂ ਚਲਿਆ ਗਿਆ, ਸਰੀਰ ਛੱਡਤਾ, ਫਿਰ ਕੋਈ ਹੋਰ ਲਾਈਟ ਆਏਗੀ। ਸੋ ਇਹਦਾ ਮਤਲਬ ਇਹ ਹੈ ਕਿ ਜਿਉਂਦਾ ਗੁਰੂ ਦਾ ਹੋਣਾ ਜ਼ਰੂਰੀ ਹੈ। ਇਹ ਪੋਸੀਬਲ ਨਹੀਂ ਕਿ ਅੱਜ ਤੋਂ ਜਿਹੜਾ ਪਹਿਲਾਂ ਕੋਈ ਲੇਡੀ ਸੋਚਿਆ ਕਿ 500 ਸਾਲ ਪਹਿਲਾਂ ਮੇਰਾ ਕੋਈ ਹੋਰ ਹਸਬੈਂਡ ਸੀ, ਉਹ ਬੱਚੇ ਪੈਦਾ ਕਰ ਲਾਂਗੇ, ਜਾਂ ਟੀਚਰ ਮਰ ਗਿਆ ਉਹ ਤੋਂ ਆਪਾਂ ਸਿੱਖਿਆ ਲੈ ਲਾਂਗੇ, ਜਾਂ ਕੋਈ ਜਿਹੜਾ ਡਾਕਟਰ ਮਰ ਗਿਆ ਉਹ ਤੋਂ ਦਵਾਈ ਲੈ ਲਾਂਗੇ, ਜਾਂ ਕੋਈ ਜੱਜ ਮਰ ਗਿਆ ਉਹ ਤੋਂ ਫੈਸਲਾ ਲੈ ਲਾਂਗੇ, ਨਹੀਂ, ਲਿਵਿੰਗ ਦਾ ਹੋਣਾ ਜ਼ਰੂਰੀ ਹੈ। ਸੋ ਜੀਸਸ ਕ੍ਰਾਈਸਟ ਨੇ ਇਸੇ ਕਰਕੇ ਐਜ਼ ਲੌਂਗ ਐਜ਼ ਆਮ ਇਨ ਦਾ ਵਰਲਡ ਆਮ ਦਾ ਲਾਈਟ ਆਫ ਦਾ ਵਰਲਡ, ਇਹ ਪੰਜਵਾਂ ਜਿਹੜਾ ਚੈਪਟਰ ਨੌਵਾਂ ਹੈ ਅਤੇ ਵਰਸ ਜਿਹੜੀ ਆਏ ਤਾਂ ਸਲੋਕ ਹੈ ਉਹ ਹੈਗਾ ਪੰਜਵਾਂ, ਉਹਦੇ ਵਿੱਚ ਬਿਲਕੁਲ ਲਿਖਿਆ ਹੋਇਆ ਐਗਜੈਕਟਲੀ ਇਹੀ ਵਰਡਿੰਗ ਜੋ ਮੈਂ ਪੜ੍ਹ ਰਿਹਾ ਉੱਥੋਂ ਹੀ ਲਈ ਹੈ। ਫਿਰ ਜੌਨ ਨੇ ਚੈਪਟਰ 14 ਦੇ ਉੱਤੇ ਜਿਹੜੀ ਆਇਤ 1-3 ਹੈ ਉਹਦੇ ਵਿੱਚ ਕੀ ਲਿਖਿਆ, ਇਨ ਮਾਈ ਫਾਦਰਸ ਹਾਊਸ ਦੇਅਰ ਆਰ ਮੈਨੀ ਮੈਨਸ਼ਨਸ, ਮੈਨਸ਼ਨ ਹੁੰਦਾ ਹੈ ਵੱਡੇ ਵੱਡੇ ਘਰ, ਕਿਲੇ, ਕਹਿੰਦੇ ਮੇਰੇ ਜਿਹੜਾ ਪਿਓ ਦਾ ਘਰ ਹੈ, ਕਿਹੜਾ ਪਿਓ ਦਾ ਘਰ ਹੈ, ਆਹ ਸਾਡਾ ਸਰੀਰ, ਹੋਰ ਨਹੀਂ ਕੋਈ ਘਰ, ਜੇ ਸੋਚੀਏ ਵੀ ਕਿਤੇ ਕੋਈ ਬਾਹਰ ਬਣਾਇਆ ਵਾ ਕੋਈ ਘਰ, ਮੱਕੇ ਮਦੀਨੇ ਜਾਂ ਕੋਈ ਹੋਰ ਰੋਮ ਦੇ ਵਿੱਚ ਹੈ ਜਾਂ ਕੋਈ ਇੰਡੀਆ ਦੇ ਵਿੱਚ, ਨਹੀਂ, ਇਨ ਮਾਈ ਫਾਦਰਸ ਹਾਊਸ, ਕਿਹੜਾ ਘਰ ਹੈ, ਆਹ ਜਿਹੜਾ ਸਾਡਾ ਸਰੀਰ ਹੈ, ਪਰਮਾਤਮਾ ਦਾ ਘਰ ਹੈ, ਦੇਅਰ ਆਰ ਮੈਨੀ ਮੈਨਸ਼ਨਸ, ਇਹਦੇ ਵਿੱਚ ਬਹੁਤ ਸਾਰੀਆਂ ਗੁਫਾਵਾਂ ਨੇ, ਬਹੁਤ ਸਾਰੇ ਵੱਡੇ ਵੱਡੇ ਕਿਲੇ ਨੇ, ਵਿੱਚ ਮੀਨਸ ਦੇਅਰ ਆਰ ਸੋ ਮੈਨੀ ਸਟੇਜਿਸ ਵਿੱਚ ਵੀ ਹੈਵ ਟੂ ਗੋ ਥਰੂ ਇਨ ਆਰਡਰ ਟੂ ਮੀਟ ਹਿਮ, ਬਹੁਤ ਸਾਰੀਆਂ ਸਟੇਜਿਸ ਨੇ ਜਿਨ੍ਹਾਂ ਨੂੰ ਲੰਘਦੇ ਹੋਏ, ਰਸਤਿਆਂ ਦੇ ਵਿੱਚ ਦੀ ਲੰਘਦੇ ਹੋਏ ਤੁਸੀਂ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਕਿਸ ਤਰ੍ਹਾਂ ਮਿਲਾਪ ਹੋਊਗਾ? ਮੈਥਿਊ, ਸੇਂਟ ਮੈਥਿਊ ਚੈਪਟਰ 6 ਦੇ ਸਲੋਕ ਨੰਬਰ ਹੈਗਾ 22 ਦੇ ਵਿੱਚ ਲਿਖਦਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਉਹ ਤਾਂ ਹੀ ਹੋਊਗੀ, ਜਿਹੜੀ ਸਿੰਗਲ ਆਈ ਹੈ, ਹੀ ਇਜ਼ ਰੈਫਰਿੰਗ ਟੂ ਦਾ ਥਰਡ ਆਈ ਵਿੱਚ ਵੀ ਹੈਵ ਟੂ ਓਪਨ ਅ ਥਰਡ ਆਈ, ਥਰਡ ਆਈ ਦੋ ਅੱਖਾਂ ਤਾਂ ਹੈਗੀਆਂ ਪਰ ਇਹ ਜਿਹੜੀ ਥਰਡ ਆਈ ਹੈ ਨਾ, ਇਹ ਜਿਹੜੀ ਹੈ ਸਾਡੀਆਂ ਦੋ ਅੱਖਾਂ ਦੇ ਵਿਚਾਲੇ ਹੈ ਅਤੇ ਇਹਦੇ ਪਿੱਛੇ ਹੈ ਜਿੱਥੇ ਲੇਡੀਜ਼ ਬਿੰਦੀ ਲਾਉਂਦੀਆਂ ਨੇ, ਇੰਡੀਅਨ ਬਿੰਦੀਆਂ, ਦਾ ਥਰਡ ਆਈਜ਼ ਇਜ਼ ਬਿਟਵੀਨ ਐਂਡ ਬਿਹਾਈਂਡ ਦੀਜ਼ ਟੂ ਆਈਜ਼, ਆਹ ਦੋ ਅੱਖਾਂ ਦੇ ਵਿਚਾਲੇ ਅਤੇ ਇਹਦੇ ਪਿੱਛੇ ਹੈ ਉਹ, ਵੀ ਹੈਵ ਟੂ ਕੋਨਸੈਂਟਰੇਟ ਆਵਰ ਅਟੈਨਸ਼ਨ ਹੀਅਰ ਇਨ ਆਰਡਰ ਟੂ ਸੀ ਦਾ ਲਾਰਡ, ਇੱਥੇ ਆਪਣੀ ਆਤਮਾ ਨੂੰ, ਧਿਆਨ ਨੂੰ, ਖਿਆਲ ਨੂੰ, ਰੂਹ ਨੂੰ ਖਿੱਚ ਕੇ ਇੱਥੇ ਲਿਆਓ। ਹੁਣ ਜਿਹੜੀ ਸਾਡੀ ਰੂਹ ਹੈ ਨਾ, ਉਹ ਬਾਹਰ ਖਿਲਰੀ ਵੀ ਹੈ, ਅੱਖਾਂ ਨਾਲ ਅਸੀਂ ਬਾਹਰ ਦੇਖਦੇ ਹਾਂ, ਕੰਨਾਂ ਨਾਲ ਬਾਹਰ ਦੇ ਤਮਾਸ਼ੇ ਦੇਖਦੇ ਹਾਂ, ਜੀਭ ਨਾਲ ਅਸੀਂ ਸਵਾਦ ਦੇਖਦੇ ਹਾਂ, ਨੱਕ ਨਾਲ ਅਸੀਂ ਸਮੈਲ ਲੈਂਦੇ ਹਾਂ ਅਤੇ ਨਿੰਦਿਆ ਚੁਗਲੀ ਇਸ ਤਰੀਕੇ ਕਰੀ ਜਾਂਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਬਾਹਰੋਂ ਡਿਟੈਚ ਕਰਕੇ ਅੰਦਰ ਅਟੈਚ ਕਰਾਂਗੇ, ਉਦੋਂ ਹੀ ਜੀਸਸ ਕ੍ਰਾਈਸਟ ਨੇ, ਇਫ ਦਾ ਹੀ ਆਈ ਬੀ ਸਿੰਗਲ, ਜਦੋਂ ਅਸੀਂ ਸਾਰੇ ਖਿਆਲ ਨੂੰ ਘੇਰ ਘੂਰ ਕੇ ਆਪਣੀਆਂ ਅੱਖਾਂ ਦੇ ਪਿੱਛੇ ਲਿਆਵਾਂਗੇ, ਉਦੋਂ ਸਾਨੂੰ ਇਫ ਦਾ ਆਈ ਬੀ ਸਿੰਗਲ ਦਾ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਉਦੋਂ ਸਾਨੂੰ ਨੂਰ ਚਮਕੇਗਾ, ਉਦੋਂ ਸਾਨੂੰ ਜੋਤ ਦਿਖਾਈ ਦੇਵੇਗੀ, ਆ ਬਾਹਰਲੀਆਂ ਜੋਤਾਂ ਨਹੀਂ ਅੰਦਰਲੀ ਲਾਈਟ ਦਿਖਾਈ ਦੇਵੇਗੀ। ਇਹ ਜਿਹੜਾ ਰਸਤਾ ਹੈ ਨਾ, ਇਹ ਪਰਮਾਤਮਾ ਨੇ ਜਿਹੜਾ ਜੋ ਅਸੀਂ ਅੰਦਰ ਜਾਣੇ ਇੰਨਾ ਈਜ਼ੀ ਨਹੀਂ ਹੈ ਵੀ ਇਹ ਕਿਤੇ ਫੋਰੋ ਬਣਦੀਆਂ ਅੱਠ ਲੇਨਾਂ ਬਣੀਆਂ ਵੀ ਹੈ। ਉਹਦੇ ਵਿੱਚ ਚੈਪਟਰ 7 ਦੇ ਵਿੱਚ ਮੈਥਿਊ ਨੇ ਲਿਖਿਆ 13 ਅਤੇ 14 ਸਟ੍ਰੇਟ ਐਂਡ ਨੈਰੋ ਇਜ਼ ਦਾ ਵੇ ਆਫ ਫਾਈਨਿੰਗ ਦਾ ਲਾਰਡ ਵਿਦ ਇਨ ਅਵਰ ਬੋਡੀ। ਇਹ ਸਿੱਧਾ ਰਸਤਾ ਵੀ ਹੈ ਅਤੇ ਟੇਢਾ ਮੇਢਾ ਵੀ ਹੈ, ਤੰਗ ਹੈ। ਤੰਗ ਰਸਤੇ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਇੱਥੇ ਕੋਨਸਨਟ੍ਰੇਟ ਕਰ ਲਉਂਗੇ ਆਪਣੀ ਆਈ ਨੂੰ, ਆਪਣੀ ਸੁਰਤ ਨੂੰ, ਫਿਰ ਤੁਸੀਂ ਹੌਲੀ ਹੌਲੀ ਇੱਧਰ ਉੱਧਰ ਚੱਲਦੇ ਚੱਲਦੇ ਉਹ ਆਵਾਜ਼ ਦੇ ਜ਼ਰੀਏ ਜਿਹੜੀ ਹੈਗੀ ਮੈਲੋਡੀ ਦੇ ਜ਼ਰੀਏ ਤੁਸੀਂ ਉੱਥੇ ਪਹੁੰਚ ਜਾਓਗੇ ਜਿੱਥੇ ਕਿ ਪਰਮਾਤਮਾ ਰਹਿੰਦਾ, ਜਿੱਥੇ ਕਿ ਪਰਮਾਤਮਾ ਰਹਿ ਰਿਹਾ। ਕੀ ਮੀਨ? ਯੂ ਵਿਲ ਮਰਜ ਦਾ ਲਾਰਡ। ਫਿਰ ਚੈਪਟਰ 7 ਦੇ ਵਿੱਚ 7ਵੀਂ ਅਤੇ 8ਵੀਂ ਦੇ ਵਿੱਚ ਸੇਂਟ ਮੈਥਿਊ ਕਹਿੰਦੇ ਨੇ ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਐਂਡ ਯੂ ਸ਼ੈਲ ਫਾਈਂਡ। ਅੰਦਰ ਅਸੀਂ ਕਿਵੇਂ ਬਣਾਂਗੇ? ਥਰਡ ਆਈ 'ਤੇ ਕਿਵੇਂ ਬਣਾਂਗੇ? ਨੌਕ ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਖੜਕਾਓ ਖੜਕਾਓ ਬਾਰ ਬਾਰ ਖੜਕਾਓ, ਸੀਕ ਐਂਡ ਯੂ ਸ਼ੈਲ ਫਾਈਂਡ। ਇਹਦਾ ਮਤਲਬ ਇਹ ਹੈ ਕਿ ਤੁਸੀਂ ਬਾਰ ਬਾਰ ਇਬਾਦਤ ਕਰੋ, ਮੈਡੀਟੇਸ਼ਨ ਕਰੋ, ਆਪਣੇ ਖਿਆਲ ਨੂੰ ਘੇਰ ਘੂਰ ਕੇ ਲਿਆਉਂਦੇ ਰਹੋ ਅਤੇ ਇੱਕ ਦਿਨ ਇਟ ਸ਼ੈਲ ਓਪਨ ਅਨ ਟੂ ਯੂ, ਇੱਕ ਦਿਨ ਜਦੋਂ ਤੁਸੀਂ ਲਿਆਓਗੇ ਅਤੇ ਤੁਹਾਡਾ ਅੰਦਰਲਾ ਦਰਵਾਜ਼ਾ ਖੁੱਲ੍ਹ ਜੂਗਾ ਐਂਡ ਯੂ ਸ਼ੈਲ ਸੀ ਯੂ ਸ਼ੈਲ ਫਾਈਂਡ ਹਿਮ। ਅਤੇ ਫਿਰ ਤੁਸੀਂ ਅੰਦਰਲੇ ਜਿਹੜੇ ਦਰਸ਼ਨ ਕਰਨੇ ਸ਼ੁਰੂ ਕਰ ਦੋਗੇ, ਫਿਰ ਤੁਹਾਡਾ ਰੂਹਾਨੀ ਜਿਹੜਾ ਸਫ਼ਰ ਹੈ ਉਹ ਓਪਨ ਹੋ ਜੂਗਾ। ਵੈਨ ਦੈਟ ਡੋਰ ਓਪਨ ਵੀ ਫਾਲੋ ਦਾ ਪਾਥ ਐਂਡ ਰੀਚ ਅਵਰ ਹੋਮ ਟੂ ਮੀਟ ਦਾ ਲਾਰਡ। ਵੀ ਹੈਵ ਟੂ ਨੌਕ ਵਿਦ ਇਨ ਦਾ ਬੋਡੀ, ਬਾਹਰੋਂ ਨਹੀਂ ਜਿਹੜੇ ਢੋਲਕੀਆਂ ਛੈਣੇ ਖੜਕਾਈਆਂ ਨੇ, ਉੱਚੀ ਉੱਚੀ ਬਾਂਗਾਂ ਦੇਈਆਂ ਨੇ, ਇਹਦੇ ਨਾਲ ਨਹੀਂ, ਅੰਦਰ ਅੰਦਰੋਂ ਆਵਾਜ਼ ਪੈਦਾ ਕਰਨੀ ਹੈ, ਅੰਦਰੋਂ ਲਿਵ ਜੋੜਨੀ ਹੈ। ਸੋ ਇਸੇ ਕਰਕੇ ਕਿਹਾ ਜਾਂਦਾ ਨਾ, ਬਸੋ ਤੁਮ ਆਏ ਨੈਨਣ ਮੇਂ ਸਿਮਟ ਕਰ ਏਕ ਜਹਾਂ ਹੋਣਾ ਦੂਈ, ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇਂ ਧਰਨਾ। ਸਾਰਾ ਕੁਛ ਜਿਹੜਾ ਹੈਗਾ ਅੱਖਾਂ ਦੇ ਮੂਹਰੇ ਇਕੱਠੇ ਕਰਕੇ ਇੱਥੇ ਲਿਆ ਕੇ ਆਪਣੀ ਕੋਨਸੈਂਟਰੇਸ਼ਨ ਲਿਆਓ ਅਤੇ ਉਹਦੇ ਨਾਲ ਫਿਰ ਬਾਹਰੋਂ ਅਸੀਂ ਦੁਵੈਤ 'ਚੋਂ ਨਿਕਲ ਕੇ ਇੱਕੋ ਹੀ ਜੋਤ ਦੇ ਨਾਲ, ਇੱਕੋ ਲਾਈਟ ਦੇ ਨਾਲ, ਇੱਕੋ ਚਿਰਾਗ ਦੇ ਨਾਲ ਜੁੜ ਜਾਂਗੇ। ਫਿਰ ਉਹ ਚਿਰਾਗ ਸਾਨੂੰ ਅੱਗੇ ਲੈ ਕੇ ਜਾਊਗਾ, ਜਿਵੇਂ ਕਿ ਕਿਹਾ ਜਾਂਦਾ ਲਿਸਨ ਟੂ ਦਾ ਸ਼ਬਦ ਧੁਨ, ਵੈਨ ਯੂ ਲਿਸਨ ਟੂ ਦਾ ਸ਼ਬਦ ਧੁਨ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ। ਜਦੋਂ ਤੁਸੀਂ ਅੰਦਰਲੀ ਆਵਾਜ਼ ਸੁਣੋਗੇ, ਅੰਦਰਲਾ ਪ੍ਰਕਾਸ਼ ਦੇਖੋਗੇ, ਫਿਰ ਤੁਸੀਂ ਪਰਮਾਤਮਾ ਦੇ ਨਾਲ, ਅੱਲਾ ਦੇ ਨਾਲ, ਵਾਹਿਗੁਰੂ ਦੀਆਂ ਪਾਵਰਾਂ ਦੇਖੋਗੇ, ਉਹਦੇ ਨਾਲ ਮਿਲਾਪ ਕਰੋਗੇ। ਸਵਾਮੀ ਜੀ ਨੇ ਕਿਹਾ ਸੀ ਲਿਸਨ ਟੂ ਮੀ ਡੀਅਰ ਸੋਲ, ਯੂਅਰ ਹਸਬੈਂਡ ਲਿਵਜ਼ ਇਨ ਦਾ ਅਬਵ ਰੀਜ਼ਨ। ਕਿ ਉਹ ਆਤਮਾ ਨੂੰ ਕਹਿ ਰਹੇ ਹਾਂ ਵੀ ਪਰ ਆਤਮਾ ਤੂੰ ਅੰਦਰ ਨੂੰ ਜਾ, ਬਾਹਰੋਂ ਕਿਉਂ ਮਨ ਦੇ ਨਾਲ ਦੋਸਤੀ ਪਾ ਕੇ ਬਾਹਰ ਤੁਰੀ ਫਿਰਦੀ ਹੈ। ਇਸੇ ਕਰਕੇ ਕਹਿੰਦਾ ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਹੀਂ। ਜਦੋਂ ਅਸੀਂ ਪਿੰਨ ਡਰੋਪ ਸਾਈਲੈਂਟ ਕਰਕੇ ਆਪਣੀ ਸਮਾਧੀ ਲਾਉਂਦੇ ਹਾਂ, ਗਿਆਨ ਸਮਾਧੀ ਲਗਾਉਂਦੇ ਹਾਂ, ਕੋਨਸੈਂਟਰੇਟ ਕਰਦੇ ਹਾਂ, ਸੁਣ ਸਮਾਧੀ ਲਾਉਂਦੇ ਹਾਂ, ਬਿਲਕੁਲ ਸਿੱਧੇ ਅਟੈਨਸ਼ਨ ਕਰਦੇ ਹਾਂ, ਫਿਰ ਸਾਨੂੰ ਉਸ ਜੋਤ ਦੇ ਵਿੱਚ, ਉਸ ਲਾਈਟ ਦੇ ਵਿੱਚ, ਉਸ ਚਿਰਾਗ ਦੇ ਦਰਸ਼ਨ ਹੋਣਗੇ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਣ ਗੌਰ ਸੇ, ਆ ਰਹੀ ਧੁਰਸੇ ਸਦਾ ਤੇਰੇ ਬੁਲਾਣੇ ਕੇ ਲੀਏ। ਜਦੋਂ ਅਸੀਂ ਕਾਬੇ ਜਾ ਕੇ, ਮੱਕੇ ਮਦੀਨੇ ਜਾ ਕੇ, ਮੌਲਵੀ ਉੱਚੀ ਉੱਚੀ ਆਵਾਜ਼ਾਂ ਦਿੰਦੇ ਨੇ, ਉਹ ਆਵਾਜ਼ ਨਹੀਂ, ਸਪਿਰਚੁਅਲ ਆਵਾਜ਼ ਉਹ ਹੈ ਸਾਡੇ ਅੰਦਰ ਹੈ। ਜਦੋਂ ਅਸੀਂ ਅੰਦਰਲੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਾਂਗੇ, ਫਿਰ ਅਸੀਂ ਅਸਲੀ ਕਾਬੇ ਦੇ, ਮੱਕੇ ਮਦੀਨੇ ਦੇ, ਅੱਲਾ ਦੇ, ਵਾਹਿਗੁਰੂ ਦੇ ਦਰਸ਼ਨ ਕਰਾਂਗੇ। ਪਰ ਦਰਸ਼ਨ ਹੁੰਦੇ ਕਿਉਂ ਨਹੀਂ? ਅੱਖਾਂ ਵੀ ਹੈਗੇ, ਕੰਨ ਵੀ ਹੈਗੇ, ਮੂੰਹ ਵੀ ਹੈਗਾ, ਚੱਲਦੇ ਵੀ ਹਾਂ, ਫਿਰਦੇ ਵੀ ਹਾਂ। ਜੀਸਸ ਕ੍ਰਾਈਸਟ ਨੇ ਚੈਪਟਰ 12 ਦੇ ਵਿੱਚ ਕਿਹਾ, ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰਸ ਯੂ ਹੀਅਰ ਨਾਟ। ਕਿ ਆਹ ਜਿਹੜੇ ਸਾਡੇ ਕੰਨ ਨੇ ਨਾ, ਇਹਦੇ ਨਾਲ ਨਹੀਂ ਤੁਹਾਨੂੰ ਸੁਣਨਾ, ਆਹ ਜਿਹੜੀਆਂ ਦੋ ਸਾਡੀਆਂ ਅੱਖਾਂ ਨੇ ਨਾ, ਇਹਦੇ ਨਾਲ ਨਹੀਂ ਦਿਸਣਾ। ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀ, ਅੱਖਾਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਵੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਹਿਚਾਣ ਕੇ ਤਿਉਂ ਖਸਮੇ ਮਿਲਣਾ। ਆਹ ਪੈਰਾਂ ਦੇ ਨਾਲ ਅਸੀਂ ਚੱਲ ਕੇ ਨਹੀਂ ਉੱਥੇ ਪਹੁੰਚ ਸਕਦੇ, ਅੱਖਾਂ ਨਾਲ ਅਸੀਂ ਉੱਥੇ ਨਹੀਂ ਦੇ ਉਹਨੂੰ ਦੇਖ ਨਹੀਂ ਸਕਦੇ, ਕੰਨਾਂ ਨਾਲ ਉਹਦੀ ਆਵਾਜ਼ ਨੂੰ ਸੁਣ ਨਹੀਂ ਸਕਦੇ, ਅਤੇ ਇਸੇ ਕਰਕੇ ਹੱਥਾਂ ਨਾਲ ਕੁਛ ਕਰ ਨਹੀਂ ਸਕਦੇ, ਜੀਭਾਂ ਨਾਲ ਬੋਲ ਨਹੀਂ ਸਕਦੇ, ਜਿੰਨੇ ਮਰਜ਼ੀ ਰੱਟੇ ਮਾਰੀਓ ਉਦੋਂ ਮਿਲੂਗਾ ਜਦੋਂ ਤੁਸੀਂ ਪਰਮਾਤਮਾ ਦੇ, ਗੁਰੂ ਦਾ ਹੁਕਮ ਮੰਨ ਕੇ, ਅੰਦਰ ਆਪਣੀ ਮੈਡੀਟੇਸ਼ਨ ਕਰਕੇ, ਅੰਦਰੋਂ ਸੁਰਤ ਨੂੰ ਧਿਆਨ ਇਕਾਗਰ ਕਰੋਗੇ, ਫਿਰ ਤੁਸੀਂ ਪਰਮਾਤਮਾ ਦੇ ਦਰਸ਼ਨ ਕਰੋਗੇ। ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀ ਚੈਪਟਰ 12, ਹੈਵਿੰਗ ਆਈ ਯੂ ਸੀ ਨਾਟ ਐਂਡ ਹੈਵਿੰਗ ਈਅਰ ਯੂ ਹੀਅਰ ਨਾਟ। ਆਹ ਅੱਖਾਂ ਨਾਲ ਨਹੀਂ, ਉਹ ਅੰਦਰ ਨਹੀਂ ਅੱਖਾਂ ਨੇ। ਇਟ ਇਜ਼ ਨਾਟ ਈਜ਼ੀ ਪ੍ਰੋਸੈਸ, ਸੋ ਵੀ ਹੈਵ ਟੂ ਵਰਕ ਹਾਰਡ, ਡਿਟੈਚ ਫਰੋਮ ਆਵਰ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ। ਇਟ ਇਜ਼ ਹਾਰਡ ਪ੍ਰੈਕਟਿਸ, ਇਹ ਇੰਨਾ ਆਸਾਨ ਨਹੀਂ ਹੈ ਵੀ ਇੱਕ ਦਿਨ 'ਚ ਤੁਹਾਨੂੰ ਪਰਮਾਤਮਾ ਮਿਲੇ, ਬਾਰ ਬਾਰ ਤੁਹਾਨੂੰ ਪ੍ਰੈਕਟਿਸ ਕਰਨੀ ਪਊ। ਜਿਹੜੀ ਸਾਡੇ ਅਸੀਂ MA ਕੀਤੀ ਹੈ, ਕਿਸੇ ਨੇ ਲਾਅ ਕੀਤੀ ਹੈ, ਕਿਸੇ ਨੇ MD ਕੀਤੀ ਹੈ, ਕਿਸੇ ਨੇ MBBS ਕੀਤੀ ਹੈ, ਕੋਈ IT ਸਪੈਸ਼ਲਿਸਟ ਬਣਿਆ, ਕੋਈ ਪ੍ਰੋਫੈਸਰ ਬਣਿਆ, ਉਹ ਇੱਕ ਦਿਨ 'ਚ ਤਾਂ ਨਹੀਂ ਬਣ ਗਿਆ, ਕਿੰਨੇ ਸਾਲ ਮਿਹਨਤ ਕੀਤੀ ਹੈ। ਫਿਰ ਇਸੇ ਤਰ੍ਹਾਂ ਹੀ ਜੇ ਅੰਦਰਲਾ ਗਿਆਨ ਕਰਨਾ, ਇਹਦੇ ਲਈ ਮਿਹਨਤ ਕਰਨੀ ਪਊਗੀ। ਮਿਹਨਤ ਕਿੰਨੀ ਔਖੀ ਹੈ, ਉਹਦੀ ਐਗਜ਼ਾਮਪਲ ਸੇਂਟ ਮੈਥਿਊ ਚੈਪਟਰ 19 ਦੇ ਵਿੱਚ ਇਹ ਦਿੰਦੇ ਨੇ ਕਿੰਨੀ ਔਖੀ ਹੈ। ਚੈਪਟਰ 19 ਦੇ ਵਿੱਚ ਸਲੋਕ ਹੈਗਾ 24ਵਾਂ ਵਰਸਿਸ ਕਹਿੰਦੇ ਨੇ, ਉਹ ਚ ਲਿਖਦੇ ਨੇ ਮੈਥਿਊ, ਇਟ ਇਜ਼ ਈਜ਼ੀਅਰ ਫਾਰ ਏ ਕੈਮਲ ਟੂ ਗੋ ਥਰੂ ਦਾ ਆਈ ਆਫ ਏ ਨੀਡਲ। ਕਹਿੰਦੇ ਜਿਹੜਾ ਉੱਠ ਹੁੰਦਾ ਨਾ ਕੈਮਲ, ਉਹ ਕਹਿੰਦਾ ਉੱਠ ਦੇਖ ਲਓ ਕਿੱਡਾ ਵੱਡਾ ਹੁੰਦਾ, ਕਹਿੰਦੇ ਉਹ ਆਸਾਨੀ ਦੇ ਨਾਲ ਸੂਈ ਦੇ ਨੱਕੇ ਵਿੱਚ ਦੀ ਨਿਕਲ ਜੂਗਾ, ਆਈ ਆਫ ਦਾ ਨੀਡਲ ਸੂਈ ਦਾ ਨੱਕੇ ਵਿੱਚ ਦੀ ਨਿਕਲ ਜੂਗਾ। ਦੈਨ ਫਾਰ ਏ ਰਿਚ ਮੈਨ ਟੂ ਐਂਟਰ ਦਾ ਕਿੰਗਡਮ ਆਫ ਗੋਡ, ਕਿ ਜਿਹੜਾ ਬੰਦਾ ਉੱਠਦਾ ਸੂਈ ਦੇ ਨੱਕੇ ਵਿੱਚੋਂ ਨਿਕਲਣਾ ਆਸਾਨ ਹੈ, ਪਰ ਅਸੀਂ ਉਹ ਪਰਮਾਤਮਾ ਦੇ ਦਰਬਾਰ ਵਿੱਚ ਜਾਣਾ ਜਿਹੜਾ ਹੈ ਉਹਦੇ ਦਰਬਾਰ 'ਚ ਹਾਜ਼ਰ ਹੋਣਾ ਉਹ ਜ਼ਿਆਦਾ ਔਖਾ ਹੈ। ਹੁਣ ਇਹ ਵੀ ਇੱਕ ਮਿਸਟੇਕ ਟਰਮ ਹੈ, ਕੈਮਲ ਦਾ ਕੀ ਮਤਲਬ ਹੈ, ਕੈਮਲ ਮੀਨਸ ਸਮਥਿੰਗ ਵੈਰੀ ਹੈਵੀ, ਕੈਮਲ ਮੀਨਸ ਸਮਥਿੰਗ ਵੈਰੀ ਹੈਵੀ ਮਿਸਟੇਕ ਟਰਮ ਹੈ, ਇਹਦਾ ਮਤਲਬ ਮਾਇੰਡ ਹੈ। ਇਟ ਸਿੰਬੋਲਾਈਜ਼ ਅਵਰ ਅਟੈਂਸ਼ਨ ਅਵਰ ਥੋਟ ਵਿਚ ਆਰ ਸਕੈਟਰਡ ਇਨ ਦਿਸ ਵਰਲਡ, ਸੋ ਵੀ ਹੈਵ ਟੂ ਕਲੋਜ਼ ਅਵਰ 9 ਆਊਟਲੈਟਸ ਐਂਡ ਓਪਨ ਦਾ 10th ਵਿਚ ਇਜ਼ ਏ ਸਿੰਗਲ ਆਈ ਦਾ ਆਈ ਆਫ ਦਾ ਨੀਡਲ। ਦੀਜ਼ ਆਰ ਦਾ ਮਿਸਟੇਕ ਟਰਮਸ, ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਡਾ ਮਾਇੰਡ ਹੈ ਨਾ ਉਹ ਭੱਜਿਆ ਫਿਰਦਾ। ਦੇਖੋ ਹੁਣ ਮੈਂ ਟੀ ਵੀ 'ਤੇ ਬੈਠਾ, ਇਸ ਵੇਲੇ ਤਾਂ ਮੇਰੀ ਕੰਸੈਂਟਰੇਸ਼ਨ ਕਰਨ ਦੀ ਹੈ, ਮੈਂ ਇੱਕ ਮਿੰਟ ਥੋੜ੍ਹੀ ਜਿਹੀ ਗੱਲ ਇੱਥੇ ਗਾਣਾ ਲੱਗ ਜਾਏ, ਮੇਰਾ ਧਿਆਨ ਕਦੇ ਘਰ 'ਚ ਜਾਊ, ਕਦੇ ਇੰਡੀਆ ਚਲੇ ਜਾਊ, ਕਦੇ ਬਰਨਾਲੇ ਚਲੇ ਜਾਊ, ਕਦੇ ਪੰਜਾਬੀ ਯੂਨੀਵਰਸਿਟੀ ਜਾਊ, ਕਦੇ ਮੋਹਾਲੀ ਜਾ ਪਹੁੰਚ ਜੂਗਾ, ਇੱਥੇ ਬੈਠਿਆਂ ਕਿਤੇ ਦੀ ਕਿਤੇ ਫੈਲਿਆ ਵਾ ਸਾਡਾ ਖਿਆਲ। ਸੋ ਇਸ ਖਿਆਲ ਨੂੰ ਘੇਰ ਘੂਰ ਕੇ ਦਸਵੇਂ ਦੁਆਰ 'ਤੇ ਥਰਡ ਆਈ 'ਤੇ ਲੈ ਕੇ ਆਉਣਾ। ਸੋ ਇਹ ਇੰਨਾ ਆਸਾਨ ਕੰਮ ਨਹੀਂ, ਕਹਿੰਦੇ ਇਸੇ ਕਰਕੇ ਐਗਜ਼ਾਮਪਲ ਦਿੱਤੀ ਹੈ ਵੀ ਕੈਮਲ ਜਿਹੜਾ ਵੱਡਾ ਸਾਰਾ ਉੱਠ ਹੈ ਉਹਨੂੰ ਸੂਈ ਦੇ ਨੱਕੇ 'ਚ ਲੰਘਾਉਣਾ ਆਸਾਨ ਹੈ, ਪਰ ਸਾਡਾ ਜਿਹੜਾ ਮਾਇੰਡ ਹੈ ਨਾ ਇਹ ਬੜਾ ਸਦੀਆਂ ਤੋਂ ਭੱਜਿਆ ਫਿਰਦਾ, ਇਹ ਕਾਬੂ ਆਉਣਾ ਬੜਾ ਮੁਸ਼ਕਲ ਹੈ। 9 ਦੁਆਰੇ ਕਿਹੜੇ ਨੇ ਸਾਡੇ, 9 ਆਊਟਲੈਟਸ, 2 ਅੱਖਾਂ ਨੇ, 2 ਕੰਨ ਨੇ, 2 ਨੱਕ ਦੇ ਸੁਰਾਖ ਨੇ, ਇੱਕ ਮੂੰਹ ਹੈ, ਥੱਲੇ 2 ਗੰਦਗੀ ਦੇ ਸੁਰਾਖ ਨੇ, ਇਹਦੇ ਪਿੱਛੇ ਸਾਰੇ ਜਿਹੜੇ ਨੇ ਉਹ ਅਸੀਂ ਭੱਜੇ ਫਿਰਦੇ ਹਾਂ। ਜਦੋਂ ਅਸੀਂ ਇਹਨਾਂ 'ਚੋਂ ਖਿਆਲ ਕੱਢ ਗਏ, ਜਿਵੇਂ ਸ਼ਾਹ ਇਨਾਤ ਨੇ ਕਿਹਾ ਸੀ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ, ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦ ਵਰਲਡਲੀ ਥਿੰਗਸ ਐਂਡ ਅਟੈਚ ਵਿਦਇਨ। ਜਿਹੜੇ ਅਸੀਂ ਰੋਜ਼ਾਨਾ ਭਾਗਵਾਨ ਮੂਵੀ ਦੇਖਦੇ ਹਾਂ, ਐਸ਼ਵਰਿਆ ਦਾ ਡਾਈਵੋਰਸ ਹੋ ਗਿਆ, ਇਮਰਾਨ ਖਾਨ ਨੂੰ ਜੇਲ੍ਹ ਹੋ ਗਈ ਕਿ ਨਹੀਂ ਹੋ ਗਈ, ਉਹ ਫਲਾਣੇ ਕੇਸ 'ਚੋਂ ਬਰੀ ਹੋ ਗਿਆ, ਮੋਦੀ ਸਾਹਿਬ ਨੇ ਕੀ ਕੀਤਾ 5 ਸਟੇਟਾਂ 'ਚ ਕੀ ਹੋ ਗਿਆ, ਆ ਜੁਨਾ ਇੱਥੇ ਵਿੱਚ ਯੂਕਰੇਨ 'ਚ ਕੀ ਹੋ ਰਿਹਾ, ਫਿਲਸਤੀਨ 'ਚ ਕੀ ਹੋ ਰਿਹਾ, ਇਹਨਾਂ ਵੱਲ ਖਿਆਲ ਜਿਹੜਾ ਅਸੀਂ ਕੁਛ ਨਹੀਂ ਕਰ ਸਕਦੇ, ਸਾਨੂੰ ਨੌਲੇਜ ਤਾਂ ਹੋ ਜਾਂਦੀ ਹੈ ਪਰ ਫਾਇਦਾ ਜੇ ਅਸੀਂ ਲੈਣਾ ਕੁਛ ਕਰ ਸਕਦੇ, ਅੰਦਰ ਰਿਕੁਐਸਟ ਕਰਦੇ, ਸਾਨੂੰ ਅੰਦਰ ਜਾਣਾ ਪਊਗਾ। ਸੋ ਇਸ ਕਰਕੇ ਦੂਜੀ ਗੱਲ ਮੈਂ ਹੁਣ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਜਿਹੜੇ ਸੰਤ ਨੇ ਨਾ, ਉਹ ਜਿੰਨੇ ਵੀ ਸੰਤ ਆਏ ਨੇ, ਬੰਦੇ ਕਹਿੰਦੇ ਨੇ ਵੀ ਜੇ ਸੰਤ ਆ ਗਏ ਜੀ ਤਾਂ ਦੁੱਖ ਕਿਉਂ ਨੇ, ਤਕਲੀਫਾਂ ਕਿਉਂ ਨੇ, ਖੁਸ਼ੀ ਕਿਉਂ ਨਹੀਂ। ਤੁਸੀਂ ਦੇਖ ਲਓ ਹਿਸਟਰੀ ਪੜ੍ਹ ਕੇ ਦੇਖ ਲਓ, ਇੱਥੇ ਦੁਨੀਆਂ ਦੇ ਵਿੱਚ ਕਿੰਨੇ ਉੱਚ ਕੋਟੀ ਦੇ ਸੰਤ ਮਹਾਤਮਾ ਪੀਰ ਪੈਗੰਬਰ ਰਿਸ਼ੀ ਮੁਨੀ ਪੈਗੰਬਰ ਆਏ ਨੇ। ਜੇ ਉਹਨਾਂ ਦੇ ਆਉਣ ਦੇ ਨਾਲ ਇਹ ਦੁਨੀਆਂ ਸਵਰਗ ਨਹੀਂ ਬਣੀ ਤਾਂ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਆਉਣ ਵਾਲੇ ਹੋਰ ਹੋਣਗੇ ਉਹਨਾਂ ਦੇ ਨਾਲ ਬਣ ਜੂਗੀ। ਉਹਨਾਂ ਦਾ ਜਿਹੜਾ ਮਿਸ਼ਨ ਹੁੰਦਾ ਸੰਤਾਂ ਦਾ, ਉਹ ਦੁਨੀਆਂ ਨੂੰ ਸਵਰਗ ਬਣਾਉਣਾ ਨਹੀਂ, ਉਹਨਾਂ ਨੂੰ ਸ਼ਾਂਤੀ ਬਣਾਉਣਾ ਨਹੀਂ, ਉਹਨਾਂ ਦਾ ਤਾਂ ਮੇਨ ਮਿਸ਼ਨ ਹੁੰਦਾ ਕਿ ਸਾਨੂੰ ਸਮਝਾ ਵਜਾ ਕੇ ਦੱਸਦੇ ਨੇ ਕਿ ਭਰਾਵਾ ਤੇਰੀ ਜ਼ਿੰਦਗੀ ਦਾ ਅਸਲੀ ਪਰਪਜ਼ ਹੈ, ਤੂੰ ਆਪਣੇ ਵਾਪਸ ਪਰਮਾਤਮਾ ਨਾਲ ਮਿਲਾਪ ਕਰ। ਸੋ ਇਸ ਕਰਕੇ ਉਹਨਾਂ ਦਾ ਮੇਨ ਪਰਪਜ਼ ਇਹ ਹੁੰਦਾ, ਉਹ ਤਾਂ ਸਾਨੂੰ ਦੁਨੀਆਂ ਦੇ ਨਾਲ ਡਿਟੈਚ ਕਰਦੇ ਨੇ। ਜਿਹੜਾ ਅਸੀਂ ਦਿਨ ਰਾਤ ਕਹਿੰਦਾ ਮੇਰੀ ਫੂਫੀ ਹੈ, ਮੇਰੀ ਭੂਆ ਹੈ, ਮੇਰੀ ਮਾਸੀ ਹੈ, ਮੇਰੇ ਤਾਇਆ, ਮੇਰਾ ਉਹ ਹੈ, ਹੁਣ ਕ੍ਰਿਸਮਿਸ ਦੀਆਂ ਪਾਰਟੀਆਂ, ਔਰ ਉਹ ਜੀਸਸ ਕ੍ਰਾਈਸਟ ਨੇ ਚੈਪਟਰ 10 ਦੇ ਵਿੱਚ ਲਿਖਿਆ, ਥਿੰਕ ਨੋਟ ਦੈਟ ਆਈ ਕਮ ਟੂ ਸੈਂਡ ਪੀਸ ਔਨ ਅਰਥ ਬਟ ਇਸ ਵਰਲਡ। ਕਹਿੰਦਾ ਤੁਸੀਂ ਇਹ ਨਾ ਸੋਚੋ ਕਿ ਮੈਂ ਇੱਥੇ ਦੁਨੀਆਂ ਦੀ ਸ਼ਾਂਤੀ ਕਰਨਾ ਹੈ, ਮੈਂ ਤਾਂ ਤਲਵਾਰ ਲੈ ਕੇ ਆਇਆ। ਇਹ ਮਿਸਟਿਕ ਟਰਮ ਹੈ, ਤਲਵਾਰ ਦਾ ਮਤਲਬ ਇਹ ਹੈ ਕਿ ਆਈ ਹੈਵ ਕਮ ਟੂ ਡਿਟੈਚ ਯੂ ਫਰੋਮ ਈਚ ਅਦਰ। ਤਲਵਾਰ ਦਾ ਇਹਨੂੰ ਕਿਸੇ ਗਰਦਨ ਵੱਢ ਦਿਓ ਫੂਫੀ ਦੀ, ਉਹ ਕਹਿੰਦੇ ਤੁਸੀਂ ਉਹਨਾਂ ਨਾਲ ਰਿਸ਼ਤਾ ਵੀ ਰੱਖੋ ਪਰ ਜਿਹੜੀ ਪ੍ਰਾਇਓਰਟੀ ਹੈ ਤੁਹਾਡੀ ਉਹ ਮੈਡੀਟੇਸ਼ਨ ਹੋਣੀ ਚਾਹੀਦੀ ਹੈ। ਪਰ ਹੁਣ ਕਿਉਂਕਿ ਟਾਈਮ ਵੀ ਉਹਨਾਂ ਹੈ ਆਪਣੇ ਕੋਲ, ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਅਸੀਂ ਉਹ ਪੂਰਨ ਸੰਤਾਂ ਨਾਲ, ਰਿਸ਼ੀ ਮੁਨੀਆਂ ਨਾਲ, ਪੀਰ ਪੈਗੰਬਰ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ। ਹਿਸਟਰੀ ਭਰੀ ਪਈ ਹੈ, ਆਪਾਂ ਸਾਡੇ ਸੋਕਰੇਟਸ ਨੂੰ ਜ਼ਹਿਰ ਦਾ ਪਿਆਲਾ ਪਿਲਾਤਾ, ਮੀਰਾਬਾਈ ਨੂੰ ਜ਼ਹਿਰ ਦਾ ਪਿਆਲਾ ਪਿਲਾਤਾ, ਕਿਸੇ ਨੇ ਤਵਿਆਂ 'ਤੇ ਬਿਠਾਤਾ, ਕਿਸੇ ਦੇ ਆਪਣੇ ਸਾਹਿਬਜ਼ਾਦਿਆਂ ਦਾ ਬਣਾਇਆ ਜਾਂਦਾ, ਉਹਨਾਂ ਨੂੰ ਨੀਹਾਂ 'ਚ ਚਣਾਤਾ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨਾਲ ਵੀ ਅਸੀਂ ਭੈੜਾ ਸਲੂਕ ਕੀਤਾ ਸੀਗਾ, ਉਹਨੂੰ ਸੂਲੀ ਦੇ ਉੱਤੇ ਟੰਗਤਾ ਸੀਗਾ, ਉਹ ਕੋਈ ਮਿਰਕਲਸ ਕਰਨ ਨਹੀਂ ਆਏ, ਜੇ ਉਹਨਾਂ ਨੇ ਕਰਨੇ ਹੁੰਦੇ ਤਾਂ ਕਰ ਸਕਦੇ ਸੀਗੇ, ਪਰ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ, ਤੇਰਾ ਭਾਣਾ ਮਿੱਠਾ ਲੱਗੇ। ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਉਹ ਫਾਦਰ ਫੋਰ ਗਿਵ ਦਮ ਐਜ ਦੇ ਨੋ ਨਾਟ ਵਟ ਦੇ ਡੂ, ਕਿ ਇਹ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰੀ, ਇਹਨਾਂ ਨੂੰ ਆਕਲ ਹੀ ਨਹੀਂ, ਇਹਨਾਂ ਨੂੰ ਗਿਆਨ ਹੀ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਮੈਂ ਕਿਹਦੇ ਕਿੱਲ ਠੋਕਦਿਆਂ ਕਿਹਨੂੰ ਸੂਲੀ 'ਤੇ ਚੜਾ ਰਹੇ ਹਾਂ, ਕਿਉਂਕਿ ਜੇ ਗਿਆਨ ਹੁੰਦਾ ਤਾਂ ਇਹਨਾਂ ਨੇ ਮੇਰੇ ਪੈਰ ਸਿੱਧੇ ਕਰਨੇ ਸੀਗੇ, ਸੋ ਇਹਨਾਂ ਨੂੰ ਮਾਫ਼ ਕਰੀ, ਇਹਨਾਂ ਨੂੰ ਅਕਲ ਬਖਸ਼ੀ। ਫਿਰ ਦੂਜੀ ਗੱਲ ਬਾਈਬਲ ਦੇ ਵਿੱਚ ਚੈਪਟਰ 7 ਦੇ ਵਿੱਚ ਪਹਿਲੀ ਸਲੋਕ ਆ ਵਿੱਚ ਲਿਖਿਆ ਡੂ ਨਾਟ ਜੱਜ ਅਦਰਸ ਐਂਡ ਯੂ ਡੂ ਨਾਟ ਜੱਜ ਅਦਰ ਐਂਡ ਯੂ ਵਿਲ ਨਾਟ ਬੀ ਜੱਜ ਜੇ ਤੁਸੀਂ ਦੂਜਿਆਂ ਦੀ ਪਰਖ ਕਰੋਗੇ ਵੀ ਉਹ ਝੂਠਾ ਹੈ ਚਲਾਕ ਹੈ ਝੂਠ ਬੋਲਦਾ ਲੜਾਕਾ ਸੇਠ ਹੈ ਬਦਬੂ ਆਉਂਦੀ ਹੈ ਫਿਰ ਤੁਹਾਡੇ ਬਾਰੇ ਵੀ ਖਿਆਲ ਰੱਖੋ ਕਿ ਤੁਹਾਨੂੰ ਵੀ ਲੋਕ ਜੱਜ ਕਰਨਗੇ ਇਸ ਕਰਕੇ ਕਿਸੇ ਬਾਰੇ ਜੱਜਮੈਂਟ ਨਾ ਕਰੋ ਜੋ ਹੈ ਪਰਮਾਤਮਾ ਨੇ ਬਣਾਏ ਨੇ ਜੀ ਜੰਤ ਸਾਹਿਬ ਉਸਦੇ ਸਭ ਨਾ ਕਸ ਹੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਆਪਾਂ ਨੂੰ ਜੱਜਮੈਂਟ ਕਰਨ ਦੀ ਲੋੜ ਨਹੀਂ ਵੀ ਉਹ ਬੜਾ ਚਲਾਕ ਹੈ ਆਪਣੇ ਅੰਦਰ ਕਹਿੰਦੇ ਨੇ ਉਹ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ ਆਪਣੇ ਗੁਰਬਾਨ ਮੇ ਸਿਰ ਨੀਵਾ ਕਰ ਦੇਖ ਦੂਜਿਆਂ ਦੇ ਦੋਸ਼ ਨਾ ਕੱਢ ਆਪਣੇ ਦੇਖ ਮੇਰੇ 'ਚ ਕੀ ਨੇ ਜਦੋਂ ਤੁਸੀਂ ਆਪਣੇ ਦੋਸ਼ ਕੱਢਣੇ ਸ਼ੁਰੂ ਕਰ ਦਿਓਗੇ ਤੁਸੀਂ ਚੰਗੇ ਰਸਤੇ 'ਤੇ ਪੈ ਜਾਓਗੇ ਅਤੇ ਨਾਲ ਹੀ ਡੋਂਟ ਕੰਡੈਮ ਅਦਰਸ ਰਾਦਰ ਲਵ ਯੂਅਰ ਨੇਬਰ ਐਂਡ ਈਵਨ ਐਨੀ ਵੀ ਜੀਸਸ ਕ੍ਰਾਈਸਟ ਨੇ ਬਾਈਬਲ 'ਚ ਕਿਹਾ ਕਿ ਦੂਜਿਆਂ ਨੂੰ ਨਿੰਦਿਆ ਨਹੀਂ ਕਰਨੀ ਸਗੋਂ ਆਪਣੇ ਗੁਆਂਢੀਆਂ ਨੂੰ ਪਿਆਰ ਕਰੋ ਅਤੇ ਈਵਨ ਦੁਸ਼ਮਣਾਂ ਨੂੰ ਵੀ ਪਿਆਰ ਕਰੋ ਆਸਕ ਗੋਡ ਫਾਰ ਗਿਵਨੈਸ ਆਫ ਅਵਰ ਸਿਨ ਪਰਮਾਤਮਾ ਕੋਲੋਂ ਮਾਫੀਆਂ ਮੰਗੋ ਗਲਤੀਆਂ ਮੰਗੋ ਪਛਚਾਤਾਪ ਕਰੋ ਕਿ ਮੈਨੂੰ ਤੂੰ ਬਖਸ਼ਲਾ 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 ਸੈਟਲ ਯੂਅਰ ਪ੍ਰੀਵੀਅਸ ਡੀਡਸ ਇਹ ਚੈਪਟਰ 12 'ਚ ਲਿਖਿਆ ਸੈਟਲ ਯੂਅਰ ਪ੍ਰੀਵੀਅਸ ਡੀਡਸ ਰਿਪੈਂਟ ਫਾਰ ਦੇਮ ਐਂਡ ਸਿਨ ਨੋ ਮੋਰ ਕਿ ਪਰਮਾਤਮਾ ਕੋਲੋਂ ਮਾਫੀ ਮੰਗੋ ਜੋ ਪੁਰਾਣੇ ਪੁੱਠੇ ਸਿੱਧੇ ਕਰਮ ਹੋ ਗਏ ਨੇ ਉਹਨਾਂ ਦੀ ਤੋਬਾ ਕਰੋ ਅਤੇ ਇਹ ਕਰੋ ਕਿ ਮੈਂ ਅੱਗੇ ਤੋਂ ਨਹੀਂ ਕਰਨਾ ਇਹਦਾ ਮਤਲਬ ਇਹ ਵੀ ਨਹੀਂ ਕਿ ਗਲਤੀਆਂ ਵੀ ਕਰੀ ਜਾਓ ਮਾਫੀਆਂ ਵੀ ਮੰਗੀਓ ਜਿਵੇਂ ਸਾਡਾ ਰਿਵਾਜ਼ ਹੀ ਹੈ ਮੈਂ ਤਾਂ ਗਲਤੀਆਂ ਕਰਨੀਆਂ ਮਾਫੀ ਮੰਗ ਲਓ ਇਸ ਤਰ੍ਹਾਂ ਨਹੀਂ ਕੰਮ ਚੱਲਦਾ ਕਿੰਨੇ ਕੁ ਵਾਰ ਤੁਸੀਂ ਮਾਫੀ ਮੰਗੋਗੇ ਸੋ ਇਸ ਕਰਕੇ ਜੇ ਤੁਸੀਂ ਚੰਗੇ ਬਣਨਾ ਤੁਸੀਂ ਤਾਂ ਮਤਲਬ ਮੈਂ ਆਪਣੇ ਆਪ ਨੂੰ ਲਾਗੂ ਕਰਨਾ ਜੇ ਅਸੀਂ ਚੰਗੇ ਬਣਨਾ ਤਾਂ ਗਲਤੀਆਂ ਹੁੰਦੀਆਂ ਸਭ ਤੋਂ ਪਰ ਉਹ ਮੁੜ ਕੇ ਅਸੀਂ ਰਿਪੀਟ ਨਾ ਕਰੀਏ ਦੇਖ ਲਓ ਜਦੋਂ ਸੂਰਜ ਇੱਕ ਹੈ ਧਰਤੀ ਇੱਕ ਹੈ ਹਵਾ ਇੱਕੋ ਹਵਾ 'ਚੋਂ ਸਾਹ ਲੈਂਦੇ ਹਾਂ ਸਾਡੇ ਵਿੱਚ ਆਤਮਾ ਇੱਕ ਹੈ ਫਿਰ ਅਸੀਂ ਰਲ ਮਿਲ ਕੇ ਕਿਉਂ ਨਹੀਂ ਰਹਿ ਰਹੇ ਜਦੋਂ ਅਸੀਂ ਪੈਦਾ ਹੋਏ ਸੀਗੇ ਤਾਂ ਸਾਨੂੰ ਮਾਂ ਦੇ ਪੇਟ ਵਿੱਚੋਂ ਆਉਣਾ ਪਿਆ ਸੀਗਾ ਜਦੋਂ ਅਸੀਂ ਪੈਦਾ ਹੋਏ ਸੀਗੇ ਫਿਰ ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਸੀਗਾ ਅਤੇ ਜਦੋਂ ਵੀ ਅਸੀਂ ਪੈਦਾ ਹੋ ਗਏ ਅਤੇ ਅਸੀਂ ਉਹਨੂੰ ਹਿੰਦੂ ਅਤੇ ਮੁਸਲਮਾਨ ਬਣਾਤਾ ਜੇ ਹਿੰਦੂ ਦੇ ਘਰ ਪੈਦਾ ਹੋ ਗਿਆ ਤਾਂ ਜੈ ਸ਼੍ਰੀ ਰਾਮ ਅਤੇ ਜੇ ਮੁਸਲਮਾਨ ਦੇ ਘਰ ਹੋ ਗਿਆ ਅੱਲਾਹੁ ਅਕਬਰ ਪਰਮਾਤਮਾ ਨੇ ਅੱਲਾਹ ਨੇ ਖੁਦਾ ਨੇ ਸਾਨੂੰ ਇਨਸਾਨ ਬਣਾਏ ਸੀਗੇ ਪਰ ਅਸੀਂ ਜਾਤਾਂ ਪਾਤਾਂ 'ਚ ਬਣਤਾ ਸਾਨੂੰ ਇਨਸਾਨ ਬਣਨ ਦੀ ਲੋੜ ਹੈ ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਅਸੀਂ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਆਪਣੇ ਆਪ ਨੂੰ ਨਾ ਵੰਡੀਏ ਸਗੋਂ ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਗੋਡ ਇਜ਼ ਲਵ ਐਂਡ ਲਵ ਇਜ਼ ਗੋਡ ਕਿ ਪਰਮਾਤਮਾ ਜਿਹੜਾ ਹੈਗਾ ਉਹ ਪ੍ਰੇਮ ਦਾ ਨਾਂ ਹੈ ਜਦੋਂ ਵੀ ਤੁਸੀਂ ਕਿਸੇ ਨੂੰ ਪ੍ਰੇਮ ਕਰੋ ਜੇ ਕੁੱਤੇ ਨੂੰ ਪਿਆਰ ਕਰਕੇ ਦੇਖ ਲਓ ਘਰ 'ਚ ਰੱਖੀ ਬਿੱਲੀ ਨੂੰ ਪਿਆਰ ਕਰਕੇ ਲਓ ਉਹ ਤੁਹਾਡੇ ਕੋਲ ਮਿਆਉਂ ਮਿਆਂ ਮਿਆਉਂ ਕਰਦੇ ਪੂੰਛ ਲਾਉਂਦੇ ਆਉਂਦੇ ਨੇ ਜੇ ਤੁਸੀਂ ਬੰਦੇ ਨੂੰ ਪਿਆਰ ਕਰੋਗੇ ਜਿੰਨਾ ਮਰਜ਼ੀ ਸਖਤ ਹੋਵੇ ਮੈਂ ਦੇਖਿਆ ਉਹ ਵੀ ਪਿਘਲ ਜੂਗਾ ਦਸਵੀਂ ਪਾਤਸ਼ਾਹੀ ਨੇ ਕਿਹਾ ਸੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਜਿਹੜੇ ਪਿਆਰ ਕਰਦੇ ਨੇ ਨਾ ਉਹੀ ਪਰਮਾਤਮਾ ਨੂੰ ਪਿਆਰ ਕਰਦੇ ਜਿਹੜੇ ਨਫ਼ਰਤ ਕਰਦੇ ਨੇ ਜਿਵੇਂ ਕਿਹਾ ਸੀ ਨਾ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ ਜਦੋਂ ਪਰਮਾਤਮਾ ਦੇ ਸਾਰੇ ਬਣਾਏ ਹੋਏ ਜੀਵ ਨੇ ਸਾਨੂੰ ਨਫ਼ਰਤ ਕਿਉਂ ਕਰਨੀ ਹੈ ਕਿਸੇ ਨਾਲ ਨਾ ਕਰੋ ਸਗੋਂ ਦੁਸ਼ਮਣ ਨੂੰ ਵੀ ਆਪਣਾ ਪਿਆਰ ਕਰੋ ਜੀਸਸ ਕ੍ਰਾਈਸਟ ਨੇ ਤਾਂ ਇੱਥੋਂ ਤੱਕ ਹੀ ਸਮਝਾਇਆ ਲਵ ਦਾਈ ਐਨੀਮੀ ਵੇਅਰ ਦੇਅਰ ਇਜ਼ ਲਵ ਦੇਅਰ ਇਜ਼ ਨੋ ਲਾਅ ਇਹ ਬਾਈਬਲ 'ਚ ਕਹਿੰਦੇ ਆ ਕਿ ਜਿੱਥੇ ਪਿਆਰ ਹੋਊਗਾ ਨਾ ਉੱਥੇ ਕੋਈ ਕਾਨੂੰਨ ਨਹੀਂ ਹੁੰਦਾ ਪਿਆਰ ਦੇ ਵਿੱਚ ਨਹੀਂ ਹੁੰਦਾ ਮੈਂ ਹੁਣ ਕਿਉਂਕਿ ਟਾਈਮ ਖਤਮ ਹੋਣ ਵਾਲਾ ਇਸ ਕਰਕੇ ਦੀ ਮੈਂ ਤੁਹਾਨੂੰ ਐਗਜ਼ਾਮਪਲ ਅੱਗੇ ਬੜੀ ਵਾਰੀ ਸੁਣਾਈ ਹੈ ਸੋ ਜਿੱਥੇ ਪਿਆਰ ਹੁੰਦਾ ਪਿਆਰ ਦੇ ਵਿੱਚ ਕਦੇ ਮਾਪ ਤੋਲ ਹੁੰਦਾ ਵੀ ਤੂੰ ਮੇਰੇ ਘਰੇ 10 ਵਾਰੀ ਆਇਆ ਕਿ ਮੈਂ ਤੇਰੇ ਘਰੇ ਹਾਂ ਤੂੰ ਮੇਰੇ ਸਮੋਸੇ ਖਾਧੇ ਕਿ ਪਕੌੜੇ ਖਾਧੇ ਨੇ ਜਿੱਥੇ ਪਿਆਰ ਹੈ ਉਹ ਇਹ ਨਹੀਂ ਹੁੰਦਾ ਕਿਹਨੇ ਰਾਈਟ ਦੀ ਕਿਹਨੇ ਨਹੀਂ ਕੀਤੀ ਉੱਥੇ ਪਿਆਰ ਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਚੈਪਟਰ 15 ਦੇ ਵਿੱਚ ਸੇਂਟ ਜੌਨ 12ਵੇਂ ਸਲੋਕ ਕਹਿੰਦਾ ਦਿਸ ਇਜ਼ ਮਾਈ ਕਮਾਂਡਮੈਂਟ ਦੈਟ ਯੂ ਹੈਵ ਟੂ ਲਵ ਵਨ ਅਦਰ ਐਜ਼ ਆਈ ਹੈਵ ਲਵਡ ਯੂ ਕਹਿੰਦੇ ਜਿਵੇਂ ਪਰਮਾਤਮਾ ਸਾਨੂੰ ਪਿਆਰ ਕਰਦੇ ਨਾ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਸਾਨੂੰ ਪਿਆਰ ਕਰੇ ਇਸੇ ਤਰ੍ਹਾਂ ਹੀ ਸਾਨੂੰ ਵੀ ਲੋਕਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਜਿੰਨਾ ਮਰਜ਼ੀ ਕੋਈ ਗੁੱਸਾ ਕਰ ਲੇ ਕਹਿੰਦੇ ਆਧੇ ਦੁਸ਼ਮਨੋਂ ਕੋ ਤੋ ਮੈਂ ਯੂੰ ਹੀ ਹਰਾ ਦੇਤਾ ਹੂੰ ਜਬ ਉਨਕੀ ਹਰ ਬਾਤ ਪਰ ਮੁਸਕਰਾ ਦੇਤਾ ਹੂੰ ਆਧੇ ਦੁਸ਼ਮਨੋਂ ਕੋ ਤੋ ਮੈਂ ਯੂੰ ਹੀ ਹਰਾ ਦੇਤਾ ਹੂੰ ਜਬ ਉਨਕੀ ਹਰ ਬਾਤ ਪਰ ਮੈਂ ਮੁਸਕਰਾ ਦੇਤਾ ਹੂੰ ਉਹ ਜੋ ਮਰਜ਼ੀ ਕਹਿੰਦੇ ਨਾ ਤੁਸੀਂ ਅਸੀਂ ਚਲੋ ਆਰਗੂਮੈਂਟ ਕਰੋ ਹੀ ਨਾ ਆਪੀ ਪਿਘਲ ਜੂ ਆਪੀ ਸੋ ਇਸ ਕਰਕੇ ਜੇ ਪਰਮਾਤਮਾ ਨੂੰ ਪਾਉਣਾ ਨਾ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਜਿੱਥੇ ਪਿਆਰ ਹੁੰਦਾ ਨਾ ਬੱਚਾ ਮਾਂ ਦੇ ਨਾਲ ਪਿਆਰ ਕਰਦਾ ਮਾਂ ਦਾ ਬੱਚੇ ਨਾਲ ਪਿਆਰ ਹੁੰਦਾ ਉੱਥੇ ਕੋਈ ਨਹੀਂ ਤਾਂ ਵੀ ਇਹਨੇ ਨਿੱਕਰ ਪਾਈ ਆ ਕਿ ਇਹਦੇ ਨੱਕ ਚੱਲਦਾ ਕੀ ਕਰਦਾ ਉਹ ਪਿਆਰ ਦਾ ਸੌਦਾ ਪਿਆਰ ਦੇ ਵਿੱਚ ਉਹ ਆਪਣਾ ਦੁੱਧ ਵੀ ਪਿਲਾਉਂਦੀ ਆ ਉਹਦੀ ਕੱਪੜੇ ਵੀ ਬਦਲਦੀ ਆ ਉਹਦੀ ਪੋਟੀ ਵੀ ਸਾਫ਼ ਕਰਦੀ ਹੈ ਅਤੇ ਬੱਚਾ ਵੀ ਮਾਂ ਨਾਲ ਪਿਆਰ ਕਰਦਾ ਜਿੱਥੇ ਪਿਆਰ ਨਹੀਂ ਹੁੰਦਾ ਫਿਰ ਰੂਲਸ ਬਣ ਜਾਂਦੇ ਨੇ ਜਿੱਥੇ ਰੂਲਸ ਬਣ ਜਾਂਦੇ ਉੱਥੇ ਫਿਰ ਪਿਆਰ ਨਹੀਂ ਰਹਿੰਦਾ, ਜੇ ਪਿਆਰ ਨਹੀਂ ਰਹਿੰਦਾ ਫਿਰ ਪਰਮਾਤਮਾ ਨਹੀਂ ਮਿਲਦਾ। ਸੋ ਗੱਲ ਸਾਰਾ ਸੌਦਾ ਪਰਮਾਤਮਾ ਦਾ ਪਿਆਰ ਹੈ। ਮੇਰਾ ਟਾਈਮ ਇਜ਼, ਸੋ ਲੈਟਸ ਹੀਅਰ ਦਾ ਲਾਸਟ ਸੌਂਗ, ਲੈਟਸ ਹੀਅਰ ਦਾ ਲਾਸਟ ਸੌਂਗ, ਕਿਉਂਕਿ ਮੈਂ ਵੀ ਥੱਕ ਗਿਆ। ਸੋ ਨੈਕਸਟ ਵੀਕ ਆਪਣਾ ਨਵਾਂ ਸਾਲ ਹੈ, ਨਵਾਂ ਨਿਊ ਈਅਰ ਈਵ ਹੈ, ਨਵੇਂ ਸਾਲ 'ਤੇ ਗੱਲ ਕਰਾਂਗੇ। ਜੇ ਕੋਈ ਮੇਥੋਂ ਵੱਧ ਕਰਕੇ ਆ ਗਿਆ ਉਹਦੇ ਲਈ ਮਾਫ਼ੀ, ਪਰ ਮੈਂ ਇੱਕ ਰਿਕੁਐਸਟ ਤੁਹਾਨੂੰ ਜਾਣਦਿਆਂ ਦੇ ਕਰਦਿਆਂ ਕਿ ਮੇਰਾ ਯੂਟਿਊਬ ਚੈਨਲ ਹੈ ਡਾਕਟਰ ਨਰਿੰਦਰ ਰਵੀ ਗੋਇਲ, ਉਹ 'ਤੇ ਜਾ ਕੇ ਤੁਸੀਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹੱਥ ਜੋੜ ਕੇ ਬੇਨਤੀ ਹੈ, ਮੈਂ ਰਿਪੀਟ ਕਰ ਦਿੰਦਾ, ਯੂਟਿਊਬ 'ਤੇ ਜਾਓ, ਯੂਟਿਊਬ 'ਤੇ ਜਾ ਕੇ ਮੇਰਾ ਨਾਂ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ, ਅਤੇ ਜੇ ਤੁਹਾਡੇ ਕੋਲ ਜੀਮੇਲ ਹੈ ਤਾਂ ਸਿੱਧਾ ਆਪਣਾ ਕੀ ਨਾਂ ਸਬਸਕ੍ਰਾਈਬ ਦੱਬ ਦਿਓ, ਆ ਜਾਏਗਾ, ਅਤੇ ਉਹਦੇ ਨਾਲ ਫਿਰ ਤੁਹਾਨੂੰ ਸਿੱਧੀਆਂ ਮੇਰੀਆਂ ਵੀਡੀਓ ਪਹੁੰਚਦੀਆਂ ਰਹਿਣਗੀਆਂ। ਆਪਾਂ ਹੁਣ ਹੋਰਾਂ ਟੋਪਿਕਾਂ 'ਤੇ ਵੀ ਗੱਲਬਾਤ ਕਰਾਂਗੇ। ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ, ਬਾਕੀ ਤੁਸੀਂ ਮਰਜ਼ੀ ਦੇ ਮਾਲਕ ਹੋ, ਹੈ ਨਾ, ਅਤੇ ਜੇ ਕਰ ਦਿਓਗੇ ਤਾਂ ਵਧੀਆ ਗੱਲ, ਨਾ ਕਰੋਗੇ ਮੈਂ ਕੀ ਕਰ ਸਕਦਾ। ਸੋਨੂੰ ਲਾਸਟ ਗੀਤ
program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे। बोनांजा सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट, मिसिसागा, कनाडा। एंजॉय फ्लैट 20% ऑफ आवर एंटायर स्टॉक ड्यूरिंग द ओपनिंग वीक।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
ਸਰਦੀਆਂ ਔਰ ਬਰਫਬਾਰੀ ਕੇ ਮੌਕੇ ਪਰ ਜ਼ਰੂਰੀ ਹਦਾਇਤ। ਬਰਫਬਾਰੀ ਮੇ ਸੜਕ ਪਰ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗਾੜੀ ਸੜਕ ਸੇ ਹਟਾ ਦੇ ਤਾਕਿ ਸਨੋ ਫਲੋਰ ਬਰਫ ਹਟਾ ਸਕੇ, ਵਰਨਾ ਗੈਰ ਕਾਨੂੰਨੀ ਪਾਰਕਿੰਗ ਪਰ ਟਿਕਟ ਦਿਆ ਜਾਏਗਾ, ਫਾਈਨ ਹੋਗਾ ਔਰ ਗਾੜੀ ਕੋ ਜ਼ਬਤ ਕਰ ਲਿਆ ਜਾਏਗਾ। ਸੁਬਹਾ 11 ਵਜੇ ਤੱਕ ਆਪਣੇ ਸਾਈਡ ਵਾਕ ਸੇ ਬਰਫ ਹਟਾ ਦੇ। ਆਪਣੇ ਇਲਾਕੇ ਮੇ ਬਰਫ ਹਟਾਨੇ ਕੇ ਔਕਾਤ ਕੇ ਲੀਏ 311 ਐਪ ਪਰ ਟਰੈਕ ਕਰੇ। ਸ਼ਦੀਦ ਬਰਫਬਾਰੀ ਕੀ ਸੂਰਤ ਮੇ ਯੇ ਤਮਾਮ ਕਾਮ 48 ਘੰਟੇ ਮੇ ਅੰਜਾਮ ਪਾਏਗਾ। ਅਗਰ ਬਰਫ ਹਟਾਨੇ ਸੇ ਮੁਤਾਲਿਕ ਮਸਲਾ ਹੈ ਤੋ 24 ਆਵਰਸ ਇੰਤਜ਼ਾਰ ਕਰਨੇ ਕੇ ਬਾਅਦ ਰਿਪੋਰਟ ਕਰੇ brampton.ca/snow।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodhifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodhifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodhifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਔਰ ਕਾਲ 905 8747171।